ਤਵਈਆ ਛੰਦ ਕਰਮ ਚੰਦ ਅਰ ਰਤਨ ਚੰਦ ਜੁਗ ਦੋਨੋ ਕੋ ਰਿਸ ਕੈ ਬੁਲਵਾਏ ਪੂਜਨ ਕਰੇ ਕਾਂ ਤੁਮ ਹੇਰਤ ਪ੍ਰੇਰਤ ਚਮੂ ਅਦਕ ਮਰਵਾਏ।
ਸਤਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜਿਨ ਕੇ ਭਾਗ ਬੜੇ ਹੈ ਭਾਈ ਤਿੰਨ ਸਾਧੂ ਸੰਗ ਮੁਖ ਜੁਰੇ। ਵੱਡਿਆਂ ਭਾਗਾਂ ਵਾਲੇ ਹੋ ਨਿਤਾ ਪ੍ਰਤੀ ਸਤਿਗੁਰੂ ਧੰਨ ਧੰਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਚਰਨਾਂ ਚ ਜੁੜ ਕੇ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਸੱਚਖੰਡ ਦਰਬਾਰ ਚ ਹਾਜ਼ਰੀਆਂ ਭਰ ਕੇ ਗੁਰੂ ਪਾਤਸ਼ਾਹ ਜੀ ਦਾ ਪਵਿੱਤਰ ਇਤਿਹਾਸ ਬੜੀ ਸ਼ਰਧਾ ਭਾਵਨਾ ਅਦਬ ਸਤਿਕਾਰ ਸਹਿਤ ਆਪ ਜੀ ਸਰਵਣ ਕਰ ਰਹੇ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਸ੍ਰੀ ਹਰਗੋਬਿੰਦਪੁਰੇ ਦਾ ਜੰਗ ਲੜ ਰਹੇ ਨੇ। ਸੂਬੇ ਜਲੰਧਰ ਦੇ ਦੋ ਜਰਨੈਲ ਅਲੀ ਬਖਸ਼ ਇਮਾਮ ਬਖਸ਼ ਇਹ ਦੋਵੇਂ ਜਰਨੈਲ ਹੱਲਾ ਕਰਕੇ ਅੱਗੇ ਵੱਧ ਕੇ ਆਏ ਨੇ। ਸਤਿਗੁਰੂ ਜੀ ਦੇ ਸੂਰਬੀਰ ਬਹਾਦਰ ਭਾਈ ਨਾਨੋ ਜੀ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਵੱਲੋਂ ਅੱਗੇ ਵੱਧ ਕੇ ਗਏ ਨੇ ਅਲੀ ਬਖਸ਼ ਦੇ ਨਾਲ ਜੰਗ ਕੀਤਾ ਔਰ ਅਲੀ ਬਖਸ਼ ਨੂੰ ਭਾਈ ਨਾਨੋ ਜੀ ਨੇ ਮਾਰ ਮੁਕਾਇਆ। ਅਲੀ ਬਖਸ਼ ਦੇ ਮਰਨ ਤੋਂ ਬਾਅਦ ਜਦੋਂ ਤੁਰਕਾਂ ਦੇ ਪੈਰ ਹਿੱਲਣ ਲੱਗੇ ਤੇ ਇਮਾਮ ਬਖਸ਼ ਅੱਗੇ ਵੱਧ ਕੇ ਆਇਆ। ਭਾਈ ਸਾਹਿਬ ਭਾਈ ਨਾਨੋ ਜੀ ਦੇ ਨਾਲ ਇਹਦਾ ਤੇਗ ਢਾਲ ਦਾ ਮੁਕਾਬਲਾ ਹੋਇਆ। ਭਾਈ ਨਾਨੋ ਜੀ ਨੇ ਤੇਗ ਦਾ ਵਾਰ ਕੀਤਾ। ਇਮਾਮ ਬਖਸ਼ ਦੀ ਖੱਬੀ ਬਾਂਹ ਖੱਬਾ ਹੱਥ ਜਿਹੜਾ ਸੀ ਉਹ ਕੱਟ ਦਿੱਤਾ। ਜ਼ਖਮੀ ਹੋ ਕੇ ਇਹਨੇ ਬੜੇ ਰੋਸ ਵਿਚ ਆ ਕੇ ਭਾਈ ਨਾਨੋ ਜੀ ਤੇ ਤੇਗ ਦਾ ਵਾਰ ਕੀਤਾ ਤੇ ਭਾਈ ਨਾਨੋ ਜੀ ਵੀ ਸ਼ਹੀਦ ਹੋ ਗਏ। ਭਾਈ ਨਾਨੋ ਜੀ ਦੀ ਸ਼ਹਾਦਤ ਤੋਂ ਬਾਅਦ ਜਦੋਂ ਤੁਰਕਾਂ ਦਾ ਹੱਲਾ ਜ਼ੋਰ ਦਾ ਹੋਇਆ ਤੋ ਉਸ ਵਕਤ ਕੁਝ ਜਗ੍ਹਾ ਇੱਕ ਮੋਰਚਾ ਤੁਰਕਾਂ ਨੇ ਸਿੱਖਾਂ ਕੋਲੋਂ ਛੁਡਾ ਲਿਆ। ਕੁਝ ਸਿੱਖ ਜਾ ਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਬੇਨਤੀ ਕਰਨ ਲੱਗੇ, ਮਹਾਰਾਜ ਅੱਗੇ ਆਪ ਜੀ ਦਾ ਕੋਈ ਜਰਨੈਲ ਨਹੀਂ ਰਿਹਾ, ਸਭ ਜਰਨੈਲ ਅੱਗੇ ਸ਼ਹੀਦ ਹੋ ਚੁੱਕੇ ਨੇ ਭਾਈ ਨਾਨੋ ਜੀ। ਤੋਂ ਸਤਿਗੁਰੂ ਜੀ ਨੇ ਉਸ ਵਕਤ ਭਾਈ ਜਗਨਾ ਜੀ ਭਾਈ ਪਰਾਗਾ ਜੀ ਹੋਣਾ ਨੂੰ ਅੱਗੇ ਭੇਜਿਆ। ਭਾਈ ਜਗਨਾ ਜੀ ਨੇ ਜਾ ਕੇ ਪਹਿਲਾਂ ਇਮਾਮ ਬਖਸ਼ ਨੂੰ ਮਾਰਿਆ ਸੋਧਿਆ ਔਰ ਇਹਨੂੰ ਮਾਰ ਕੇ ਉਸ ਵਕਤ ਉਸ ਜਗ੍ਹਾ ਨੂੰ ਖੋਹਣ ਵਾਸਤੇ ਉਹ ਮੋਰਚਾ ਆਪਣੇ ਅਧੀਨ ਕਰਨ ਵਾਸਤੇ ਹੱਲਾ ਕਰਨ ਲੱਗੇ। ਭਾਈ ਵਿਧੀ ਚੰਦ ਜੀ ਆਏ, ਉਹਨਾਂ ਨੇ ਆ ਕੇ ਉਹ ਜਗ੍ਹਾ ਆਪਣੇ ਕਬਜ਼ੇ ਚ ਕਰਕੇ ਉੱਥੇ ਨਿਸ਼ਾਨ ਗੁਰੂ ਕਾ ਝੁਲਾ ਦਿੱਤਾ ਔਰ ਤੁਰਕਾਂ ਨੂੰ ਭਾਜ ਪੈ ਗਈ। ਅਬਦੁਲ ਖਾਨ ਸੂਬਾ ਜਲੰਧਰ ਪਿੱਛੇ ਖੜਾ ਆਪਣੀ ਫੌਜ ਨੂੰ ਹਾਰਿਆ ਹੋਇਆ ਵੇਖ ਰਿਹਾ, ਬੜਾ ਹੈਰਾਨ ਵੀ ਹੋ ਰਿਹਾ ਕਿ ਇਹਦੇ ਪੰਜ ਜਰਨੈਲ 5000 ਫੌਜ ਦੇ ਸਮੇਤ ਰਣ ਭੂਮੀ ਚ ਮਾਰੇ ਜਾ ਚੁੱਕੇ ਨੇ। ਅਲੀ ਬਖਸ਼ ਮਾਰਿਆ ਜਾ ਚੁੱਕਾ ਹੈ, ਇਮਾਮ ਬਖਸ਼ ਮਾਰਿਆ ਜਾ ਚੁੱਕਾ ਹੈ, ਮੁਹੰਮਦ ਖਾਨ ਮਾਰਿਆ ਜਾ ਚੁੱਕਾ ਹੈ। ਇਸ ਪ੍ਰਕਾਰ ਨਾਲ ਉਸ ਵਕਤ ਬਲਵੰਡ ਖਾਂ ਵੀ ਉਹ ਵੀ ਰਣ ਭੂਮੀ ਚ ਮਾਰਿਆ ਜਾ ਚੁੱਕਾ ਹੈ 5000, ਕਿਉਂਕਿ ਇਹ ਜਿਹੜੇ ਪੰਜ ਜਰਨੈਲ ਸੀ ਇਹਨਾਂ ਨੇ ਇਹਨਾਂ ਨੂੰ 1000 ਫੌਜ ਦੇ ਕੇ ਇਹਨਾਂ ਪੰਜਾਂ ਜਰਨੈਲਾਂ ਦੇ ਅਧੀਨ ਕੀਤੀ ਸੀ। ਉਹ ਪੰਜ ਜਰਨੈਲਾਂ ਦੇ ਨਾਲ ਉਹ 5000 ਫੌਜ ਵੀ ਮਾਰੀ ਜਾ ਚੁੱਕੀ ਹੈ। ਉਸ ਵਕਤ ਅਬਦੁਲ ਖਾਨ ਸੂਬਾ ਜਲੰਧਰ ਥੋੜਾ ਜਿਹਾ ਰੋਸ ਵਿਚ ਆਇਆ, ਗੁੱਸੇ ਵਿਚ ਆਇਆ ਤੇ ਇਹਨੇ ਆਖਿਆ ਜਿਹੜੇ ਬੰਦੇ ਮੈਨੂੰ ਜੰਗ ਚ ਚੜਾ ਕੇ ਲਿਆਏ ਨੇ ਉਹ ਤਾਂ ਪਿੱਛੇ ਹੀ ਖੜੇ ਨੇ, ਰਤਨ ਚੰਦ ਤੇ ਕਰਮ ਚੰਦ। ਰਤਨ ਚੰਦ ਘੇਰੜ ਦਾ ਲੜਕਾ ਤੇ ਕਰਮ ਚੰਦ ਚੰਦੂ ਦਾ ਲੜਕਾ ਹੈ। ਉਹ ਅਬਦੁਲ ਖਾਨ ਉਹਨਾਂ ਦੋਹਾਂ ਨੂੰ ਸੱਦ ਰਿਹਾ, ਆਓ ਮਨ ਵਿਰਤੀਆਂ ਗੁਰੂ ਚਰਨਾਂ ਨਾਲ ਜੁੜੀਏ, ਸਤਿਗੁਰਾਂ ਦਾ ਪਵਿੱਤਰ ਇਤਿਹਾਸ ਸਰਵਣ ਕਰਨ ਤੋਂ ਪਹਿਲਾਂ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ, ਸਵਈਆ ਛੰਦ ਕਰਮ ਚੰਦ ਅਰ ਰਤਨ ਚੰਦ,
ਕਰਮ ਚੰਦ ਤੇ ਰਤਨ ਚੰਦ, ਕਰਮ ਚੰਦ ਚੰਦੂ ਦਾ ਲੜਕਾ ਹੈ ਔਰ ਰਤਨ ਚੰਦ ਚੰਦੂ ਘੇਰੜ ਦਾ ਲੜਕਾ ਹੈ।
ਯੁਗ ਦੋਨੋਂ ਕੋ ਰਿਸ ਕੈ ਬੁਲਵਾਏ,
ਦੋਵਾਂ ਨੂੰ ਕਰਮ ਚੰਦ ਤੇ ਰਤਨ ਚੰਦ ਪਿੱਛੇ ਖਲੋਤੇ ਸਨ, ਅੱਗੇ ਆ ਕੇ ਲੜ ਨਹੀਂ ਸੀ ਰਹੇ, ਇਸ ਕਰਕੇ ਉਸ ਵਕਤ ਅਬਦੁਲ ਖਾਨ ਸੂਬਾ ਜਲੰਧਰ ਬੜੇ ਗੁੱਸੇ ਵਿਚ ਆਇਆ, ਰੋਹ ਵਿਚ ਆ ਕੇ ਗੁੱਸੇ ਵਿਚ ਆ ਕੇ ਇਹਨੇ ਇਹਨਾਂ ਦੋਹਾਂ ਖੱਤਰੀਆਂ ਨੂੰ ਕਰਮ ਚੰਦ ਤੇ ਰਤਨ ਚੰਦ ਨੂੰ ਬੁਲਾਇਆ ਹੈ।
ਪੂਜਨ ਕਰੇ ਕਾਂ ਤੁਮ ਹੇਰਤ,
ਇਹਨਾਂ ਨੂੰ ਆਪਣੇ ਕੋਲ ਬੁਲਾ ਕੇ ਪੁੱਛਣ ਲੱਗਾ ਅਬਦੁਲ ਖਾਨ, ਕਹਿੰਦਾ ਉਹ ਤੁਸੀਂ ਪਿੱਛੇ ਖਲੋਤੇ ਕੀ ਵੇਖਦੇ ਹੋ, ਤੁਸੀਂ ਪਿੱਛੇ ਖਲੋਤੇ ਕੀ ਤੱਕ ਰਹੇ ਹੋ,
ਪ੍ਰੇਰਤ ਚਮੂ ਅਦਤ ਮਰਵਾਏ,
ਵੇਖੋ ਤੁਹਾਡੇ ਸਾਹਮਣੇ ਮੇਰੀ ਫੌਜ ਕਿੰਨੀ ਮਾਰੀ ਜਾ ਚੁੱਕੀ ਹੈ, 5000 ਫੌਜ ਮੇਰੀ ਰਣ ਭੂਮੀ ਵਿਚ ਮਾਰੀ ਜਾ ਚੁੱਕੀ ਹੈ, 5 ਜਰਨੈਲ ਮਾਰੇ ਜਾ ਚੁੱਕੇ ਨੇ, ਤੁਸੀਂ ਪਿੱਛੇ ਖਲੋਤੇ ਮੇਰੀ ਫੌਜ ਨੂੰ ਪ੍ਰੇਰ ਪ੍ਰੇਰ ਕੇ ਮਰਵਾ ਰਹੇ ਹੋ, ਆਪ ਅੱਗੇ ਵੱਧ ਕੇ ਕਿਉਂ ਨੀ ਲੜਦੇ, ਆਪ ਮੇਰੀ ਫੌਜ ਦੇ ਨਾਲ ਅੱਗੇ ਜਾ ਕੇ ਕਿਉਂ ਨੀ ਸਾਹਮਣੇ ਹੋ ਕੇ ਗੁਰੂ ਤੇ ਗੁਰੂ ਦੇ ਸਿੱਖਾਂ ਦਾ ਮੁਕਾਬਲਾ ਕਰਦੇ, ਪਿੱਛੋਂ ਮੇਰੀ ਫੌਜ ਨੂੰ ਪ੍ਰੇਰ ਕੇ ਤੁਸੀਂ ਮਰਵਾ ਰਹੇ ਹੋ।
ਕਹਿਤ ਹੋਤੇ ਤੁਮ ਗੁਰ ਠਿਗ,
ਤੁਸੀਂ ਤਾਂ ਇਹ ਕਹਿੰਦੇ ਸੀ ਜਦੋਂ ਮੇਰੇ ਕੋਲ ਆਏ ਸੀ ਪੁਕਾਰ ਕਰਨ ਵਾਸਤੇ ਜਲੰਧਰ, ਮੇਰੇ ਕੋਲ ਆ ਕੇ ਤੁਸੀਂ ਪੁਕਾਰ ਕਰਕੇ ਕਹਿੰਦੇ ਸੀ,
ਜੋ ਦਾਨੇ ਕੋ ਰੰਕ ਸਿੱਖ ਸਮੁਦਾਏ,
ਤੁਸੀਂ ਕਹਿੰਦੇ ਸੀ ਵੀ ਗੁਰੂ ਜੀ ਦੇ ਕੋਲ ਕਿਹੜਾ ਕੋਈ ਜ਼ਿਆਦਾ ਫੌਜ ਹੈ, ਉਹਨਾਂ ਕੋਲ ਕਿਹੜਾ ਕੋਈ ਯੋਧੇ ਸੂਰਮੇ, ਉਹਨਾਂ ਨੇ ਤਾਂ ਭਿਖਾਰੀਆਂ ਵਰਗੇ ਕੁਝ ਸਿੱਖ ਇਕੱਠੇ ਕੀਤੇ ਹੋਏ ਨੇ, ਜਦੋਂ ਤੁਸੀਂ ਮੇਰੇ ਕੋਲ ਆ ਕੇ ਪੁਕਾਰ ਕਰਦੇ ਸੀ, ਆ ਕੇ ਮੇਰੇ ਕੋਲ ਰੋ ਕੇ ਘਗਿਆ ਕੇ ਸਿਰੋਂ ਪੱਗ ਲਾ ਕੇ ਰੋ ਕੇ ਪੁਕਾਰ ਕਰਦੇ ਸੀ, ਇਹ ਤੁਸੀਂ ਕਿਹਾ ਸੀ ਕਰਮ ਚੰਦ ਰਤਨ ਚੰਦ, ਕਿ ਗੁਰੂ ਕੋਲ ਕਿਹੜਾ ਕੋਈ ਯੋਧਾ ਹੈ, ਗੁਰੂ ਦੇ ਕੋਲ ਤਾਂ ਰੰਕਾਂ ਵਰਗੇ ਭਿਖਾਰੀਆਂ ਵਰਗੇ ਕੁਝ ਸਿੱਖ ਹਨ।
ਆਟੇ ਮੈਂ ਜਿਮ ਲਵਨ ਬਤਾਵਤ,
ਤੁਸੀਂ ਤਾਂ ਆਟੇ ਚ ਲੂਣ ਦੱਸਦੇ ਸੀ ਸਿੱਖਾਂ ਨੂੰ ਵੀ ਗੁਰੂ ਜੀ ਦੇ ਕੋਲ ਤਾਂ ਆਟੇ ਚ ਲੂਣ ਦੇ ਸਮਾਨ ਸਿੱਖ ਨੇ, ਸਾਡੀ ਜਿੱਡੀ ਵੱਡੀ ਫੌਜ ਹੈ ਏਡੀ ਫੌਜ ਦੇ ਸਾਹਮਣੇ ਉਹਨਾਂ ਨੇ ਕੀ ਲੜਨਾ, ਉਹ ਤਾਂ ਆਟੇ ਵਿਚ ਲੂਣ ਦੇ ਬਰਾਬਰ ਹਨ।
ਅਬ ਕਿਆ ਪਯੋ ਦੀਏ ਸਭ ਕਾਏ,
ਹੁਣ ਕੀ ਹੋਇਆ, ਆ ਵੇਖੋ ਤੁਹਾਡੇ ਸਾਹਮਣੇ ਮੇਰੀ ਕਿੱਡੀ ਵੱਡੀ ਫੌਜ ਮਾਰੀ ਗਈ ਹੈ, ਜਿਨ੍ਹਾਂ ਨੂੰ ਤੁਸੀਂ ਆਟੇ ਚ ਲੂਣ ਦੱਸਦੇ ਸੀ, ਉਹ ਵੇਖੋ ਲੂਣ ਨੇ ਕਿੰਨਾ ਜ਼ਿਆਦਾ ਨੁਕਸਾਨ ਕੀਤਾ, ਆ ਵੇਖੋ ਕਿੱਡੀ ਵੱਡੀ ਫੌਜ ਮੇਰੀ ਰਣ ਭੂਮੀ ਵਿਚ ਮਾਰੀ ਗਈ ਹੈ।
5000 ਚਮੂ ਕੇ ਸੰਗੇ,
5000 ਫੌਜ ਦੇ ਸਮੇਤ ਮੇਰੇ 5 ਜਰਨੈਲ ਬਲਵੰਡ ਖਾਂ ਤੇ ਬੜੇ ਬੜੇ ਸੂਰਮੇ ਬਹਾਦਰ ਜਰਨੈਲ ਸਨ, ਜਿਹੜੇ ਇਮਾਮ ਬਖਸ਼ ਵਰਗੇ, ਅਲੀ ਬਖਸ਼ ਵਰਗੇ,
5 ਚਮੂ ਪਤ ਦੀਏ ਸੰਘਾਰ,
ਉਸ 5000 ਫੌਜ ਦੇ ਨਾਲ ਮੇਰੇ 5 ਸੈਨਾਪਤੀ, 5 ਜਰਨੈਲ ਜੰਗ ਦੇ ਮੈਦਾਨ ਵਿਚ ਗੁਰੂ ਤੇ ਗੁਰੂ ਦੇ ਸਿੱਖਾਂ ਨੇ ਮਾਰ ਮੁਕਾਏ ਹਨ।
ਬਚੇ ਸੋ ਪਾਜੇ ਆਵਤ ਇਤਕੋ,
ਜਿਹੜੇ ਉਹਨਾਂ 5000 ਵਿਚੋਂ ਫੌਜ ਬਚੀ ਹੈ ਉਹ ਦੌੜ ਕੇ ਅੱਗੇ ਆ ਰਹੀ ਆ, ਵੇਖ ਦੌੜ ਕੇ ਪਿੱਛੇ ਨੂੰ ਦੌੜੇ ਆਉਂਦੇ ਨੇ, ਉਹਨਾਂ ਵਿਚ ਵੀ ਲੜਨ ਦਾ ਹੌਸਲਾ ਨਹੀਂ ਰਿਹਾ, ਉਹ ਵੀ ਜੰਗ ਦਾ ਮੈਦਾਨ ਛੱਡ ਕੇ ਰਣ ਭੂਮੀ ਛੱਡ ਕੇ ਦੌੜੇ ਆ ਰਹੇ ਨੇ।
ਆਗੇ ਪਈ ਗਜਬ ਕੀ ਮਾਰ,
ਆ ਵੇਖੋ ਅੱਗੇ ਕਿੱਡੀ ਵੱਡੀ ਭਾਰੀ ਗਜਬ ਦੀ ਮਾਰ ਪਈ ਹੈ, ਇਹੋ ਜੀ ਮਾਰ ਮਾਰੀ ਹੈ ਸਿੱਖਾਂ ਨੇ ਕਿ ਮੇਰਾ ਕੋਈ ਜਰਨੈਲ ਅੱਗੇ ਅੜਨ ਜੋਗਾ ਨਹੀਂ ਰਿਹਾ, ਮੇਰੇ 5 ਜਰਨੈਲ 5 ਹੀ ਰਣ ਭੂਮੀ ਵਿਚ ਮਾਰੇ ਜਾ ਚੁੱਕੇ ਹਨ।
ਨਬੀ ਬਖਸ਼ ਨੰਦਨ ਵੱਡ ਮੇਰੋ,
ਆ ਵੇਖੋ ਹੁਣ ਮੇਰਾ ਵੱਡਾ ਪੁੱਤਰ ਖੜਾ ਨਬੀ ਬਖਸ਼, ਕਿਉਂਕਿ ਅਬਦੁਲ ਖਾਨ ਦੇ 2 ਪੁੱਤਰ ਵੀ ਲੜਨ ਵਾਸਤੇ ਆਏ ਹੋਏ ਸਨ, ਉਹਨਾਂ ਵਿਚੋਂ ਇੱਕ ਦਾ ਨਾਂ ਸੀ ਵੱਡੇ ਦਾ ਨਬੀ ਬਖਸ਼ ਤੇ ਛੋਟੇ ਦਾ ਨਾਂ ਸੀ ਕਰੀਮ ਬਖਸ਼, ਕਹਿਣ ਲੱਗਾ ਵੇਖੋ ਮੇਰਾ ਵੱਡਾ ਪੁੱਤਰ ਨਬੀ ਬਖਸ਼ ਹੁਣ ਖੜਾ ਹੈ,
ਜਿਸ ਕੇ 702000,
ਆ ਮੇਰੇ ਵੱਡੇ ਪੁੱਤਰ ਨਬੀ ਬਖਸ਼ ਦੇ ਨਾਲ 2000 ਫੌਜ ਦਾ ਜਥਾ, ਇਹਦੇ ਨਾਲ 2000 ਸੁਪੱਟ ਸੂਰਮੇ ਹਨ,
ਔਰ 1000 ਦੋਏ ਸੰਗ ਲੀਜੈ,
ਇਦਾਂ ਕਰੋ ਹੁਣ ਤੁਸੀਂ ਮੇਰੇ ਪੁੱਤਰ ਦੇ ਨਾਲ ਜਾਓ ਚੜ ਕੇ, ਓਏ 2000 ਫੌਜਾਂ ਜਿਹੜੀਆਂ ਨੇ ਇਹਨਾਂ ਨੂੰ ਆਪਣੇ ਨਾਲ ਲੈ ਕੇ ਚੜ ਕੇ ਜਾਓ।
ਗਮ ਨੂੰ ਆਗੇ ਜੇ ਬਡਰਾਰ,
ਆ 2000 ਫੌਜ ਨਵੀ ਬਖਸ਼ ਨਾਲ, 2000 ਫੌਜ ਤੁਸੀਂ ਹੋਰ ਲੈ ਜਾਓ ਮੇਰੇ ਕੋਲੋਂ, 4000 ਫੌਜ ਲੈ ਕੇ ਤੁਸੀਂ ਜਾਓ ਤੇ ਅੱਗੇ ਜਾ ਕੇ ਭਿਆਨਕ ਰਾਰ ਕਰੋ, ਭਿਆਨਕ ਜੰਗ ਮਚਾਓ, ਹੁਣ ਅਖੀਰਲਾ ਹੱਲਾ ਕਰਕੇ ਰਣ ਭੂਮੀ ਵਿਚ ਜਿੱਤ ਪ੍ਰਾਪਤ ਕਰ ਲਵੋ।
ਮੈਂ ਆਇਓ ਤੁਮ ਤੇ ਕੁਛ ਪਾਛੇ,
ਤੁਸੀਂ ਅੱਗੇ ਚੱਲ ਕੇ ਲੜੋ, ਬਸ ਮੈਂ ਵੀ ਤੁਹਾਡੇ ਪਿੱਛੇ ਪਿੱਛੇ ਆਇਆ ਸਮਝੋ। ਅਬਦੁਲ ਖਾਨ ਕਹਿੰਦਾ ਮੈਂ ਵੀ ਤੁਹਾਡੇ ਨਾਲ ਹੀ ਆ ਰਿਹਾ, ਤੁਸੀਂ ਅੱਗੇ ਚੱਲ ਕੇ ਲੜਾਈ ਕਰੋ, ਜੰਗ ਦੀ ਸ਼ੁਰੂਆਤ ਕਰੋ, ਮੈਂ ਵੀ ਤੁਹਾਡੇ ਪਿੱਛੇ ਪਿੱਛੇ ਨਾਲ ਹੀ ਆਇਆ ਸਮਝੋ।
ਜੇ ਲਗ ਗੁਰੂ ਤਾਂ ਲਗ ਜਾਏ,
ਮੈਂ ਉਸ ਜਗ੍ਹਾ ਤੇ ਚੱਲ ਕੇ ਜਾਵਾਂਗਾ ਲੜਦਾ ਲੜਦਾ ਜਿੱਥੇ ਸਿੱਖਾਂ ਦਾ ਗੁਰੂ ਖੜਾ ਰਣ ਭੂਮੀ ਵਿਚ ਲੜ ਰਿਹਾ ਹੈ, ਉੱਥੇ ਤੱਕ ਮੈਂ ਲੜਦਾ ਲੜਦਾ ਜਾ ਪਹੁੰਚਾਂਗਾ।
ਕਹੋ ਕੇ ਮਾਰੋ ਬੇਗ ਸਿਧਾਰੋ,
ਜੇ ਚੱਲੋ ਅੱਗੇ ਚੱਲ ਕੇ ਜਾਂ ਤਾਂ ਗੁਰੂ ਨੂੰ ਫੜ ਲਵੋ, ਜਿਉਂਦਾ ਪਕੜ ਕੇ ਕੈਦ ਕਰ ਲਵੋ, ਤੇ ਜੇ ਉਨ੍ਹਾਂ ਨੂੰ ਕੈਦ ਨਹੀਂ ਕਰ ਸਕਦੇ ਤੇ ਫਿਰ ਰਣ ਭੂਮੀ ਵਿਚ ਜੰਗ ਭੂਮੀ ਵਿਚ ਉਨ੍ਹਾਂ ਨੂੰ ਮਾਰ ਮੁਕਾਓ।
ਬੋਲੇ ਓ ਰਤਨ ਚੰਦ ਬਿਸਮਾਰੇ,
ਉਸ ਵੇਲੇ ਰਤਨ ਚੰਦ ਜਿਹੜਾ ਘੇਰੜ ਦਾ ਲੜਕਾ ਸੀ ਭਗਵਾਨ ਦਾਸ ਦਾ, ਜਿਹਨੂੰ ਗੁਰੂ ਕੇ ਸਿੱਖਾਂ ਨੇ ਜੁੱਤੀਆਂ ਮਾਰ ਮਾਰ ਕੇ ਮਾਰਿਆ ਸੀ, ਉਹਦਾ ਪੁੱਤਰ ਹੈ ਰਤਨ ਚੰਦ। ਰਤਨ ਚੰਦ ਘੇਰੜ ਉਸ ਵੇਲੇ ਬੋਲਿਆ, ਹੈਰਾਨੀ ਦੇ ਨਾਲ ਬੋਲਿਆ,
ਨਹੀਂ ਸੈਨ ਕੁਛ ਤੁਮ ਵੀ ਜਾਣੋ।
ਕਹਿਣ ਲੱਗਾ ਨਵਾਬ ਸਾਹਿਬ ਤੁਸੀਂ ਵੀ ਚੰਗੀ ਤਰ੍ਹਾਂ ਜਾਣਦੇ ਹੋ ਵੀ ਗੁਰੂ ਕੋਲ ਕਿਹੜਾ ਕੋਈ ਏਡੀ ਵੱਡੀ ਤਗੜੀ ਫੌਜ ਹੈ, ਗੁਰੂ ਕੋਲ ਕੋਈ ਏਡੀ ਵੱਡੀ ਫੌਜ ਨਹੀਂ ਹੈ, ਏਡੀ ਕੋਈ ਤਗੜੀ ਸੈਨਾ ਨਹੀਂ ਹੈ,
ਕੌਣ ਲੜਿਓ ਇਹ ਤੋਂ ਅਗਵਾਏ।
ਪਰ ਅਸੀਂ ਤਾਂ ਆਪ ਹੈਰਾਨ ਆ ਵੀ ਇਹਨਾਂ ਲੜਿਆ ਕੌਣ ਹੈ, ਉਹਨਾਂ ਕੋਲ ਤਾਂ ਏਡੀ ਫੌਜ ਹੈ ਹੀ ਨਹੀਂ ਸੀ, ਤਾਂ ਤੁਸੀਂ ਵੀ ਜਾਣਦੇ ਹੋ ਉਹਨਾਂ ਕੋਲ ਤਾਂ ਗਿਣਤੀ ਮਿਣਤੀ ਦੇ ਕੁਝ ਕੁ ਸੂਰਮੇ ਸੀ, ਪਰ ਪਤਾ ਨਹੀਂ ਇਹ ਕੌਣ ਆ ਕੇ ਲੜੇ ਨੇ ਜਿਨ੍ਹਾਂ ਨੇ ਆ ਕੇ ਸਾਡੀ ਏਡੀ ਵੱਡੀ ਸੈਨਾ ਨੂੰ ਮਾਰ ਮੁਕਾਇਆ ਔਰ ਸਾਡੀ ਫੌਜ ਨੂੰ ਭਾਜੜਾ ਪਾ ਦਿੱਤੀਆਂ ਨੇ, ਪਤਾ ਨਹੀਂ ਅੱਗੋਂ ਕੌਣ ਲੜ ਰਿਹਾ।
ਅਬ ਹਮ ਜੈ ਹੈ ਪਿੱਖੋ ਲੜੇ ਹੈ,
ਜਿਹੜਾ ਨਵਾਬ ਸਾਹਿਬ ਵੇਖੋ ਹੁਣ ਅਸੀਂ ਜਾ ਕੇ ਅੱਗੇ ਜਾ ਕੇ ਲੜਾਂਗੇ, ਅਸੀਂ ਰਣ ਭੂਮੀ ਵਿਚ ਅੱਗੇ ਜਾ ਕੇ ਲੜਾਈ ਕਰਾਂਗੇ, ਤੁਸੀਂ ਖਲੋਤੇ ਵੇਖੋ।
ਕਿਮ ਅਟਕੇ ਸਭ ਜਾਏ ਪਲਾਏ,
ਹੁਣ ਇਹਨਾਂ ਨੇ ਸਾਡੇ ਸਾਹਮਣੇ ਨਹੀਂ ਅੜਨਾ, ਜਦੋਂ ਅਸੀਂ ਹੱਲਾ ਕਰਾਂਗੇ 4000 ਫੌਜ ਲੈ ਕੇ ਜਾਵਾਂਗੇ ਤੇ ਇਹਨਾਂ ਨੇ ਸਾਡੇ ਸਾਹਮਣੇ ਨਹੀਂ ਅਟਕਣਾ, ਇਹ ਹੁਣ ਸਾਡੇ ਅੱਗੇ ਲੱਗ ਕੇ ਦੌੜ ਪੈਣਗੇ।
ਦੋਹਰਾ ਨਬੀ ਬਖਸ਼ ਪਿਤ ਸੋ ਕਰੋ, ਕਿਉਂ ਚਿੰਤਾ ਚਿਤ ਦੀਨ।
ਫਿਰ ਨਬੀ ਬਖਸ਼ ਵੀ ਕੋਲੋਂ ਬੋਲ ਪਿਆ ਆਪਣੇ ਬਾਪ ਨੂੰ, ਉਸ ਵੇਲੇ ਅਬਦੁਲ ਖਾਨ ਨੂੰ ਸੂਬੇ ਜਲੰਧਰ ਨੂੰ, ਨਬੀ ਬਖਸ਼ ਆਪਣੇ ਬਾਪ ਨੂੰ ਕਹਿਣ ਲੱਗਾ, ਪਿਤਾ ਜੀ ਤੁਸੀਂ ਆਪਣੇ ਮਨ ਵਿਚ ਚਿੰਤਾ ਕਿਉਂ ਕਰਦੇ ਹੋ,
ਜਬ ਲੋ ਮੈਂ ਪਹੁੰਚਿਓ ਨਹੀਂ ਤਬ ਲੋ ਸੰਗਰ ਕੀਨ।
ਕਹਿਣ ਲੱਗਾ ਜਦੋਂ ਤੱਕ ਮੈਂ ਨਹੀਂ ਸੀ ਅੱਗੇ ਜੰਗ ਭੂਮੀ ਚ ਗਿਆ ਉਦੋਂ ਤੱਕ ਇਹਨਾਂ ਨੇ ਜੰਗ ਲੜ ਲਿਆ, ਜੇ ਮੈਂ ਚਲਾ ਗਿਆ ਤੇ ਇਹਨਾਂ ਨੇ ਹੁਣ ਜੰਗ ਲੜਨ ਜੋਗੇ ਵੀ ਨਹੀਂ ਰਹਿਣਾ। ਕਹਿੰਦਾ ਜਦੋਂ ਤੱਕ ਮੈਂ ਨਹੀਂ ਸੀ ਰਣ ਭੂਮੀ ਚ ਗਿਆ ਉਦੋਂ ਤੱਕ ਇਹਨਾਂ ਨੇ ਜੰਗ ਕਰ ਲਿਆ ਹੈ।
ਦੇਖੋ ਕੈਸੇ ਮੈਂ ਹਤੋਂ, ਕੌਣ ਲੜੇਗੋ ਆਨ।
ਕਹਿੰਦਾ ਵੇਖੋ ਹੁਣ ਮੈਂ ਇਹਨਾਂ ਨੂੰ ਕਿਵੇਂ ਮਾਰਦਾ, ਆ ਜਿਹੜੇ ਲੜਨ ਵਾਲੇ ਸਿੱਖ ਨੇ ਇਹਨਾਂ ਨੂੰ ਕਿਵੇਂ ਖਤਮ ਕਰਦਾ, ਹੁਣ ਮੈਂ ਵੇਖਦਾ ਮੇਰੇ ਸਾਹਮਣੇ ਕੌਣ ਆ ਕੇ ਲੜਦਾ ਹੈ, ਕਿਹੜਾ ਮੇਰੇ ਸਾਹਮਣੇ ਖਲੋ ਕੇ ਲੜਨ ਦੀ ਤਾਕਤ ਵਿਖਾਉਂਦਾ ਹੈ।
ਅਨਕ ਜਾਤ ਕੇ ਰੰਕ ਨਰ, ਇਕੱਠੇ ਕਰ ਦਲ ਠਾਨ।
ਪਤਾ ਨੀ ਕਿਹੜੀਆਂ ਕਿਹੜੀਆਂ ਅਨੇਕਾਂ ਜਾਤਾਂ ਦੇ ਸਿੱਖ ਇਕੱਠੇ ਕਰਕੇ ਗੁਰੂ ਨੇ ਦਲ ਬਣਾਇਆ, ਝੀਵਰ ਨਾਈ ਛੀਂਬੇ, ਪਤਾ ਨੀ ਕਿਹੜੀਆਂ ਕਿਹੜੀਆਂ ਜਾਤਾਂ ਦੇ ਸਿੱਖ ਇਹਨਾਂ ਨੇ ਇਕੱਠੇ ਕਰਕੇ ਦਲ ਬਣਾਇਆ ਹੋਇਆ, ਵੇਖਦਾ ਮੈਂ ਮੇਰੇ ਸਾਹਮਣੇ ਕਿਵੇਂ ਲੜਦੇ ਨੇ, ਇਹ ਕਿਵੇਂ ਮੇਰੇ ਸਾਹਮਣੇ ਆ ਕੇ ਅੜਦੇ ਨੇ, ਮੈਂ ਤਾਂ ਹੁਣੇ ਜਾ ਕੇ ਇਹਨਾਂ ਨੂੰ ਮਾਰ ਮੁਕਾਉਣਾ ਹੈ। ਨਬੀ ਬਖਸ਼ ਏਦਾਂ ਆਪਣੇ ਬਾਪ ਅਬਦੁਲ ਸਮੁੰਦ ਖਾਨ ਸੂਬੇ ਜਲੰਧਰ ਨੂੰ ਕਹਿਣ ਲੱਗਾ,
ਹੰਸਕ ਛੰਦ ਮੈਂ ਗੈ ਲੈ ਹੋ ਨਾ ਅਟਕੇ ਹੋ।
ਮੈਂ ਤਾਂ ਜਾਂਦਾ ਹੀ ਫੜ ਲੈਣਾ ਇਹਨਾਂ ਨੂੰ, ਮੈਂ ਅਟਕਣ ਵਾਲਿਆਂ ਚ ਨਹੀਂ ਪਿਤਾ ਜੀ, ਮੈਂ ਤੁਹਾਡਾ ਪੁੱਤਰ ਹਾਂ, ਵੇਖਿਓ ਰਣ ਭੂਮੀ ਵਿਚ ਮੈਂ ਕਿਵੇਂ ਲੜਦਾ ਹਾਂ।
ਕੌਣ ਅਰੇਗੋ ਜੰਗ ਪਰੇਗੋ,
ਜਦੋਂ ਜੰਗ ਹੋਵੇਗਾ ਕੌਣ ਮੇਰੇ ਸਾਹਮਣੇ ਅੜੇਗਾ, ਮੈਨੂੰ ਤਾਂ ਇਹਨਾਂ ਵਿੱਚ ਮੇਰੇ ਸਾਹਮਣੇ ਕੋਈ ਅੜਨ ਵਾਲਾ ਨਜ਼ਰ ਨਹੀਂ ਆਉਂਦਾ।
ਆਵੋ ਪਾਛੇ ਆਯੁਧ ਕਾਛੇ,
ਪਿਤਾ ਜੀ ਬਸ ਮੈਂ ਅੱਗੇ ਚੱਲਿਆ, ਤੁਸੀਂ ਵੀ ਸ਼ਸਤਰ ਕੱਸ ਕੇ ਮੇਰੇ ਪਿੱਛੇ ਪਿੱਛੇ ਹੀ ਆ ਜਾਣਾ।
ਕੋਈ ਨਚਾਲੇ ਜੇ ਭੱਜ ਚਾਲੇ,
ਮੇਰਾ ਹੱਲਾ ਕਿਸੇ ਕੋਲੋਂ ਚੱਲਿਆ ਨਹੀਂ ਜਾਣਾ, ਇਹਨਾਂ ਨੇ ਤਾਂ ਅੱਗੇ ਲੱਗ ਕੇ ਭੱਜ ਜਾਣਾ ਹੈ। ਇਹਨਾਂ ਭੱਜਦੇ ਜਾਂਦਿਆਂ ਨੂੰ ਫੜ ਕੇ ਕੈਦੀ ਬਣਾਉਣ ਦਾ ਕੰਮ ਤੁਹਾਡਾ ਹੈ।
ਤੋ ਤੁਮ ਰੋਕੋ ਠਾਂਡ ਬਿਲੋਕੋ,
ਦੇਖੋ ਹੁਣ ਜੇ ਭੱਜਣਗੇ ਨਾ ਮੇਰੇ ਸਾਹਮਣੇ ਤੇ ਤੁਸੀਂ ਅੱਗੋਂ ਜਾ ਕੇ ਇਹਨਾਂ ਨੂੰ ਰੋਕਣਾ, ਇਹਨਾਂ ਨੇ ਨੱਠ ਜਾਣਾ, ਮੇਰੇ ਸਾਹਮਣੇ ਕਿੱਥੇ ਲੜਨਗੇ। ਨਬੀ ਬਖਸ਼ ਕਹਿੰਦਾ ਤੇ ਪਿਤਾ ਜੀ ਤੁਸੀਂ ਫੌਜ ਲੈ ਕੇ ਅੱਗੋਂ ਜਾ ਕੇ ਇਹਨਾਂ ਨੂੰ ਘੇਰਾ ਪਾ ਕੇ ਰੋਕ ਲੈਣਾ।
ਚੋਰ ਤੁਪੰਗੇ ਘੇਰ ਨਿਸੰਗੇ,
ਬੰਦੂਕਾਂ ਦੀਆਂ ਗੋਲੀਆਂ ਦਾ ਇਹਨਾਂ ਨੂੰ ਨਿਸੰਗ ਹੋ ਕੇ ਚਾਰੇ ਪਾਸਿਓਂ ਘੇਰਾ ਪਾ ਲਵੋ।
ਕਾਜ ਸੁਧਾਰੋ ਕੰਮ ਪਧਾਰੋ,
ਖੇਤੀ ਨਾਲ ਆਪਣਾ ਇਹ ਜੰਗ ਦਾ ਕੰਮ ਸਿੱਧ ਕਰਕੇ ਆਪਣੇ ਘਰ ਨੂੰ ਵਾਪਸ ਚੱਲੀਏ। ਅੱਜ ਰਾਤ ਦੀ ਰੋਟੀ ਆਪਾਂ ਘਰ ਜਾ ਕੇ ਖਾਵਾਂਗੇ, ਰਾਤ ਦਾ ਲੰਗਰ ਪ੍ਰਸ਼ਾਦਾ ਘਰ ਚੱਲ ਕੇ ਛਕਾਂਗੇ।
ਲਾਜ ਰੱਖੀ ਜੈ ਕੀਰਤ ਲੀਜੈ,
ਆਪਣੀ ਲਾਜ ਰੱਖ ਲਓ ਤੇ ਜਸ ਸੰਸਾਰ ਦੇ ਵਿੱਚ ਖੱਟੋ, ਸੰਸਾਰ ਦੇ ਵਿੱਚ ਕੀਰਤ ਪ੍ਰਾਪਤ ਕਰੋ।
ਯੋ ਕਹਿ ਚਾਲਾ ਕੋਪ ਵਿਸਾਲਾ, ਯੋ ਕਹਿ ਚਾਲਾ ਕੋਪ ਵਿਸਾਲਾ।
ਇਸ ਪ੍ਰਕਾਰ ਦੇ ਨਾਲ ਨਬੀ ਬਖਸ਼ ਉਸ ਵਕਤ ਬੜੇ ਗੁੱਸੇ ਵਿਚ ਆ ਕਰਕੇ ਚੱਲਿਆ, ਬੜੇ ਰੋਸ ਵਿਚ ਆ ਕਰਕੇ ਚੱਲਿਆ ਹੈ।
ਲੈ ਕਰ ਵਾਲਾ ਸੁੰਦਰ ਢਾਲਾ,
ਹੱਥ ਵਿਚ ਤਲਵਾਰ ਫੜੀ ਹੋਈ ਆ, ਢਾਲ ਫੜੀ ਹੋਈ ਆ ਨਬੀ ਬਖਸ਼ ਨੇ।
ਬੰਬਲ ਆਲਾ ਤੋਮਰ ਪਾਲਾ,
ਬੰਬਲੇ ਆਲਾ ਬਰਛਾ ਫੜਿਆ ਹੋਇਆ ਹੈ ਜਿਹੜਾ ਬੜਾ ਤਿੱਖਾ ਹੈ।
ਰੂਪ ਕਰਾਲਾ ਲੋਚਨ ਲਾਲਾ,
ਬੜਾ ਭਿਆਨਕ ਰੂਪ ਕਰਕੇ ਨੇਤਰਾਂ ਨੂੰ ਲਾਲ ਸੁਰਖ ਕਰਕੇ ਬੜੇ ਗੁੱਸੇ ਚ ਨਬੀ ਬਖਸ਼ ਚੜਿਆ ਹੈ।
ਪ੍ਰੇਰ ਤੁਰੰਗਾ ਚੰਚਲ ਅੰਗਾ,
ਆਪਣੇ ਘੋੜੇ ਨੂੰ ਪ੍ਰੇਰਦਾ ਇਹੋ ਜਿਹਾ ਬਲੀ ਘੋੜਾ ਜਿਹਦੇ ਚੰਚਲ ਅੰਗ ਨੇ, ਬੜੇ ਬਲ ਦੇ ਨਾਲ ਤੁਰਨ ਵਾਲਾ, ਜਿਹਦੇ ਪੌੜ ਜ਼ਮੀਨ ਤੇ ਨਹੀਂ ਟਿਕਦੇ, ਬੜੀ ਤੇਜ਼ੀ ਨਾਲ ਚੱਲਣ ਵਾਲਾ ਘੋੜਾ, ਉਹਦੇ ਤੇ ਸਵਾਰ ਹੋ ਕੇ ਚੱਲਿਆ।
ਅਗਰ ਕੁਦਾਵਾ ਜਿਉਂ ਨੱਟ ਜਾਵਾ,
ਅੱਗੇ ਕੁਦਾ ਕੇ ਘੋੜੇ ਨੂੰ ਇਸ ਤਰ੍ਹਾਂ ਚੱਲਿਆ ਜਿਵੇਂ ਨੱਟ ਬਾਜੀ ਪਾ ਕੇ ਚੱਲਦਾ ਹੈ।
ਦੋਹਰਾ ਅਪਰ ਚਮੂ ਚਾਲੀ ਤਵੇ, ਜਿਮ ਜਲ ਕੇਰ ਪ੍ਰਵਾਹ।
ਹੋਰ ਵੀ ਬਹੁਤ ਸਾਰੀ ਫੌਜ ਨਬੀ ਬਖਸ਼ ਦੇ ਨਾਲ, 2000 ਦੀ ਆਪਣੀ ਫੌਜ ਸੀ, 2000 ਦੇ ਬਾਪ ਨੇ ਹੋਰ ਨਾਲ ਫੌਜ ਭੇਜੀ ਹੈ, ਇਹ ਤਾਂ 4000 ਫੌਜ ਦਾ ਵੱਡਾ ਸਾਰਾ ਜਥਾ ਲੈ ਕੇ ਨਬੀ ਬਖਸ਼ ਚੜ ਕੇ ਇਸ ਤਰ੍ਹਾਂ ਚੱਲਿਆ ਜਿਵੇਂ ਪਾਣੀ ਦਾ ਹੜ ਵਗ ਕੇ ਚੱਲਦਾ ਹੈ।
ਰਤਨ ਚੰਦ ਪਾ ਏਕ ਦਿਸ਼ ਤਾਏ ਕਰਤ ਉਮਾ,
ਇਹਦੇ ਇੱਕ ਪਾਸੇ ਰਤਨ ਚੰਦ ਘੇਰੜ, ਭਗਵਾਨ ਦਾਸ ਘੇਰੜ ਦਾ ਲੜਕਾ, ਉਹ ਵੀ ਇਹਦੇ ਨਾਲ ਹੋ ਕੇ ਚੜ ਕੇ ਚੱਲਿਆ। ਨਬੀ ਬਖਸ਼ ਦੇ ਇੱਕ ਪਾਸੇ ਰਤਨ ਚੰਦ ਚੜ ਕੇ ਜਾ ਰਿਹਾ,
ਕਰਮ ਚੰਦ ਦੂਸਰ ਦਿਸ਼ਾ ਤੀਰ ਦੇਤ ਬੜ ਵੀਰ,
ਉਹਦੇ ਦੇ ਦੂਜੇ ਪਾਸੇ ਕਰਮ ਚੰਦ ਚੰਦੂ ਦਾ ਲੜਕਾ, ਚੰਦੂ ਦਾ ਪੁੱਤਰ, ਇਹ ਵੀ ਬੜੇ ਰੋਹ ਵਿਚ ਗੁੱਸੇ ਵਿਚ ਆ ਕੇ ਆਪਣੇ ਨਾਲ ਦੇ ਸਾਰੇ ਸਾਥੀਆਂ ਨੂੰ, ਯੋਧਿਆਂ ਨੂੰ ਧੀਰਜ ਦਿੰਦਾ ਚੜ ਕੇ ਜਾ ਰਿਹਾ।
ਗੈ ਲੈ ਹੈ ਅਬ ਗੁਰੂ ਕੋ ਪਹਿਲੇ ਹੱਲੇ ਚੀਰ,
ਤੇ ਕਰਮ ਚੰਦ ਜਾਂਦਾ ਜਾਂਦਾ ਕਹਿੰਦਾ ਬਸ ਪਹਿਲੇ ਹੱਲੇ ਵਿਚ ਹੀ ਆਪਾਂ ਗੁਰੂ ਦੀ ਸੈਨਾ ਨੂੰ ਚੀਰ ਕੇ ਗੁਰੂ ਨੂੰ ਜਾ ਪਕੜਨਾ ਹੈ, ਗੁਰੂ ਨੂੰ ਜਾਂਦਿਆਂ ਪਕੜ ਲੈਣਾ। ਜਿਵੇਂ ਮੱਛਰ ਗੁੱਸੇ ਵਿਚ ਆ ਕੇ ਕਹੇ ਮੈਂ ਪਹਾੜ ਨੂੰ ਜਾ ਕੇ ਟੱਕਰ ਮਾਰ ਕੇ ਪਹਾੜ ਨੂੰ ਤੋੜ ਕੇ ਰੱਖ ਦੇਣਾ, ਉਹ ਬਿਰਤੀ ਕਰਮ ਚੰਦ ਨੇ ਰੱਖੀ ਹੈ। ਬੜੇ ਰੋਹ ਵਿਚ ਗੁੱਸੇ ਵਿਚ ਆਇਆ ਹੋਇਆ ਕਰਮ ਚੰਦ ਕਹਿੰਦਾ ਬਸ ਆਪਾਂ ਪਹਿਲੇ ਹੱਲੇ ਤੇ ਹੀ ਸਾਰੀ ਫੌਜ ਨੂੰ ਚੀਰ ਕੇ ਗੁਰੂ ਨੂੰ ਜਾ ਪਕੜਨਾ ਹੈ।
ਦੋਹਰਾ ਦੁਦੰਬ ਬਜੇ ਅਨੇਕ, ਦਸ ਸਹਸਰ ਵੱਡ ਸੈਨ,
ਕਹਿੰਦੇ ਅਨੇਕਾਂ ਨਗਾਰੇ ਵੱਜ ਪਏ। 4000 ਫੌਜ ਇਹਦੇ ਨਾਲ ਚੱਲੀ ਤੇ 6000 ਫੌਜ ਹਾਲੇ ਪਿੱਛੇ ਸੀ, 2000 ਇਹਦੇ ਛੋਟੇ ਪੁੱਤਰ ਕਰੀਮ ਬਖਸ਼ ਦੇ ਨਾਲ ਹੈ ਤੇ 4000 ਫੌਜ ਇਹਦੇ ਆਪ ਆਪਣੇ ਨਾਲ ਅਬਦੁਲ ਖਾਨ ਦੇ। ਇੱਦਾਂ ਤਕਰੀਬਨ 10000 ਦੀ 10000 ਫੌਜ ਨੇ ਇਕੱਠੇ ਹੀ ਹੱਲਾ ਬੋਲ ਦਿੱਤਾ। ਅੱਗੇ ਅੱਗੇ ਨਬੀ ਬਖਸ਼ ਚੱਲਿਆ ਫੌਜ ਲੈ ਕੇ, ਪਿੱਛੇ ਇਹਦਾ ਬਾਪ ਵੀ ਨਾਲ ਹੀ ਚੱਲ ਪਿਆ। ਕਹਿੰਦੇ ਇੱਦਾਂ 10,000 ਫੌਜ ਨੇ ਹੁਣ ਇੱਕੋ ਵੇਰੀ ਹੱਲਾ ਬੋਲਿਆ, ਨਗਾਰੇ ਵੱਜ ਪਏ ਹਨ।
ਉਮੜੀ ਆਵਤ ਜੰਗ ਕੋ ਵਿਧੀ ਚੰਦ ਭਿਖ ਨੈਣ,
ਉਮੜੀ ਆਉਂਦੀ ਆ 10,000 ਫੌਜ ਚੜ ਕੇ ਭਾਈ ਸਾਹਿਬ ਭਾਈ ਵਿਧੀ ਚੰਦ ਜੀ ਨੇ ਉਸ ਵਕਤ ਆਉਂਦੀ ਹੋਈ ਫੌਜ ਨੂੰ ਵੇਖਿਆ ਆਪਣੇ ਨੇਤਰਾਂ ਨਾਲ,
ਨਿਸ਼ਾਨੀ ਚੰਦ ਵਿਖਿਓ ਪਰਾਗਾ ਨਿਕਟ ਨਿਰਜ,
ਉਸ ਵਕਤ ਭਾਈ ਪਰਾਗਾ ਜੀ ਨੂੰ ਆਪਣੇ ਕੋਲ ਖੜਿਆ ਵੇਖਿਆ।
ਇਸ ਕੋ ਸਮਝਾਇਓ,
ਉਸ ਵੇਲੇ ਭਾਈ ਪਰਾਗਾ ਜੀ ਨੂੰ ਭਾਈ ਵਿਧੀ ਚੰਦ ਜੀ ਨੇ ਸਮਝਾਇਆ। ਭਾਈ ਵਿਧੀ ਚੰਦ ਜੀ ਕਿਉਂਕਿ ਅੱਗੇ ਲੜ ਰਹੇ ਸਨ, ਭਾਈ ਪਰਾਗੇ ਨੂੰ ਉਸ ਵੇਲੇ ਸਾਰੀ ਗੱਲ ਸਮਝਾਈ।
ਕਰੋ ਸ਼ਿਗਰਤਾ ਜਾਓ ਅਬ,
ਕਹਿਣ ਲੱਗਾ ਭਾਈ ਪਰਾਗਾ ਜੀ, ਭਾਈ ਵਿਧੀ ਚੰਦ ਜੀ ਕਹਿਣ ਲੱਗੇ, ਭਾਈ ਪਰਾਗਾ ਜੀ ਛੇਤੀ ਨਾਲ ਹੁਣ ਤੁਸੀਂ ਅੱਗੇ ਜਾਓ,
ਟਿਗਤਾਓ
ਸਤਿਗੁਰਾਂ ਦੇ ਕੋਲ ਜਾਓ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਕੋਲ ਜਾ ਕੇ ਬੇਨਤੀ ਕਰੋ।
ਆਗੇ ਆਵਤ ਬਾਹਨੀ,
ਮਹਾਰਾਜ ਜੀ ਨੂੰ ਜਾ ਕੇ ਕਹੋ ਕਿ ਮਹਾਰਾਜ ਅੱਗੇ ਫੌਜ ਆ ਗਈ, ਹੁਣ ਸਾਰੀ ਫੌਜ ਹੀ ਚੜ ਕੇ ਆ ਗਈ ਜਿੰਨੀ ਬਚੀ ਹੈ ਤੁਰਕਾਂ ਦੀ, 10,000 ਫੌਜ ਅੱਗੇ ਚੜ ਕੇ ਆ ਰਹੀ ਹੈ।
ਸਭ ਜੋਰ ਲਗਾਏ,
ਆਪਣਾ ਸਾਰਾ ਜੋਰ ਲਾ ਕੇ ਹੁਣ ਪੂਰਾ ਤਾਣ ਲਾ ਕੇ 10,000 ਫੌਜ ਹਮਲਾ ਕਰਕੇ ਆ ਰਹੀ ਹੈ।
ਪਾਛੇ ਅਬਦੁਲ ਖਾਨ ਹੈ,
ਅੱਗੇ ਉਹਦੀ ਫੌਜ ਆ ਰਹੀ, ਉਹਦਾ ਪੁੱਤਰ ਆ ਰਿਹਾ ਨਬੀ ਬਖਸ਼, ਤੇ ਪਿੱਛੇ ਅਬਦੁਲ ਖਾਨ ਆਪ ਚੜ ਕੇ ਆ ਰਿਹਾ।
ਫੜ ਰਹੇ ਛੁਟਵਾਏ,
ਆਪਣੇ ਨਿਸ਼ਾਨਾਂ ਦੇ ਫੜਲੇ ਛੁਡਵਾ ਦਿੱਤੇ ਨੇ ਦੱਸਣ ਵਾਸਤੇ ਕਿ ਹੁਣ ਮੈਂ ਆਪ ਹਮਲਾ ਕਰਕੇ ਆ ਰਿਹਾ।
ਜੰਗ ਅੰਤ ਕੋ ਚੈਤ ਹੈ,
ਬਸ ਮਹਾਰਾਜ ਜੀ ਹੁਣ ਉਹ ਜੰਗ ਦਾ ਅੰਤ ਕਰਨਾ ਚਾਹੁੰਦਾ, ਹੁਣ ਉਹ ਲੜਾਈ ਮੁਕਾਉਣਾ ਚਾਹੁੰਦਾ, ਹੁਣ ਉਹ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਨਾ ਚਾਹੁੰਦਾ ਹੈ।
ਪ੍ਰੇਰੇ ਸਭ ਕਾਲਾ,
ਮਹਾਰਾਜ ਆ ਗਏ ਨੇ ਤੁਰਕ ਸਾਰੇ ਕਾਲ ਦੇ ਪ੍ਰੇਰੇ ਹੋਏ, ਮੌਤ ਦੇ ਮੂੰਹ ਵਿੱਚ ਮੂੰਹ ਕੱਢਿਆ ਹੋਇਆ ਮੌਤ ਨੇ, ਔਰ ਉਸ ਮੂੰਹ ਦੇ ਵਿੱਚ ਆਪ ਹੀ ਧਸੇ ਹੋਏ ਆ ਰਹੇ ਹਨ।
ਧੂਰ ਉੱਡਿਓ ਪੂਰੇ ਹੋ ਗਗਨ,
ਘੋੜਿਆਂ ਦੇ ਪੌੜਾਂ ਨਾਲ ਧੂਰ ਉੱਡ ਕੇ ਆਕਾਸ਼ ਨੂੰ ਜਾ ਚੜੀ ਹੈ।
ਜਨ ਕਟਾ ਵਿਸਾਲਾ,
ਏਦਾਂ ਲੱਗਦਾ ਜਿਵੇਂ ਕਾਲੇ ਰੰਗ ਦੇ ਬੱਦਲ ਆਕਾਸ਼ ਵਿੱਚ ਛਾ ਗਏ ਹੋਣ।
ਸੁਧ ਦੀ ਜੈ ਸਤਿਗੁਰੂ ਕੋ,
ਭਾਈ ਪਰਾਗਾ ਜੀ ਜਾਓ ਸਤਿਗੁਰਾਂ ਨੂੰ ਜਾ ਕੇ ਇੱਦਾਂ ਬੇਨਤੀ ਕਰ ਦਿਓ, ਖਬਰ ਦੇ ਦਿਓ ਮਹਾਰਾਜ ਹੁਣ ਬੜਾ ਭਿਆਨਕ ਘਮਾਸਾਨ ਜੰਗ ਹੋਣ ਵਾਲਾ ਹੈ।
ਮਾਚੇ ਘਮਸਾਨਾ,
ਹੁਣ ਬੜੀ ਘਮਾਸਾਨ ਜੰਗ ਹੋਵੇਗੀ।
ਜੋ ਰਜਾਏ ਹੋਏ ਰਾਵਰੀ,
ਮਹਾਰਾਜ ਜਿਵੇਂ ਹੁਣ ਆਪ ਜੀ ਦੀ ਆਗਿਆ ਹੋਵੇਗੀ, ਜਿਵੇਂ ਹੁਣ ਆਪ ਜੀ ਦਾ ਹੁਕਮ ਹੋਵੇਗਾ,
ਮਾਰੇ ਤੁਰਕਾਨਾ,
ਉਸੇ ਹੁਕਮ ਦੇ ਅਨੁਸਾਰ ਅਸੀਂ ਰਣ ਭੂਮੀ ਵਿੱਚ ਇਹਨਾਂ ਤੁਰਕਾਂ ਨੂੰ ਮਾਰਾਂਗੇ।
ਸੁਨਤ ਪਰਾਗਾ ਤਬ ਗਇਓ,
ਭਾਈ ਵਿਧੀ ਚੰਦ ਦੇ ਬਚਨ ਸੁਣ ਕੇ ਭਾਈ ਪਰਾਗਾ ਜੀ ਗੁਰੂ ਹਰਗੋਬਿੰਦ ਸਾਹਿਬ ਨੂੰ ਖਬਰ ਦੇਣ ਵਾਸਤੇ, ਮਹਾਰਾਜ ਜੀ ਨੂੰ ਸੁਧ ਦੇਣ ਵਾਸਤੇ ਗਏ ਨੇ।
ਲੈ 10 ਸੂਰਾ,
10 ਕਸੂਰਮੇ, 10 ਘੋੜ ਸਵਾਰਾਂ ਨੂੰ ਭਾਈ ਪਰਾਗਾ ਜੀ ਆਪਣੇ ਨਾਲ ਲੈ ਕੇ ਗਏ ਹਨ।
ਜਿਸ ਥਲ ਮੈਂ ਸ਼੍ਰੀ ਸਤਿਗੁਰੂ,
ਜਿਸ ਜਗ੍ਹਾ ਤੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ 6ਵੇਂ ਪਾਤਸ਼ਾਹ ਮਹਾਰਾਜ ਜੀ ਖਲੋਤੇ ਸਨ।
ਹਰਗੋਬਿੰਦ ਸੂਰਾ,
ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦਲ ਭੰਜਨ ਗੁਰ ਸੂਰਮਾ ਵੱਡ ਯੋਧਾ ਵੋ ਪਰਉਪਕਾਰੀ, 6ਵੇਂ ਪਾਤਸ਼ਾਹ ਜਿਸ ਜਗ੍ਹਾ ਤੇ ਖਲੋਤੇ ਸਨ।
ਹੱਥ ਬੰਦ ਬੰਧਨ ਕਰੀ,
ਉੱਥੇ ਆਏ ਨੇ ਭਾਈ ਪਰਾਗਾ ਜੀ, ਹੱਥ ਜੋੜੇ ਹੱਥ ਬੰਨ ਕੇ ਮਹਾਰਾਜ ਜੀ ਦੇ ਚਰਨਾਂ ਚ ਮੱਥਾ ਟੇਕਿਆ।
ਸਭ ਦਸ਼ਾ ਸੁਣਾਈ,
ਔਰ ਸਾਰੀ ਹਾਲਤ ਸੁਣਾਈ ਜੰਗ ਦੀ, ਕੀ ਹੋ ਰਿਹਾ ਅੱਗੇ ਜੰਗ ਦੇ ਵਿੱਚ, ਉਹ ਸਾਰੀ ਹਾਲਤ ਸਾਰੀ ਵਾਰਤਾ ਭਾਈ ਪਰਾਗਾ ਜੀ ਨੇ 6ਵੇਂ ਪਾਤਸ਼ਾਹ ਨੂੰ ਸੁਣਾਈ ਹੈ।
ਅਬਦੁਲ ਖਾਨ ਆਪੇ ਆਪ ਹੀ
ਕਹਿਣ ਲੱਗੇ, ਭਾਈ ਪਰਾਗਾ ਜੀ ਸਤਿਗੁਰੂ ਜੀ ਹੁਣ ਅਬਦੁਲ ਖਾਨ ਆਪ ਹੀ ਚੜ ਕੇ ਆ ਗਿਆ, ਉਹਦੇ ਜਰਨੈਲ ਅੱਗੇ ਮਾਰੇ ਜਾ ਚੁੱਕੇ ਨੇ, ਹੁਣ ਅਬਦੁਲ ਖਾਨ ਨੇ ਆਪ ਹੀ ਹਮਲਾ ਕੀਤਾ ਹੋਇਆ।
ਆਇਓ ਅਗਵਾਈ,
ਅੱਗੋਂ ਆ ਰਿਹਾ ਮਹਾਰਾਜ, ਉਹਦੀ ਜਿੰਨੀ ਫੌਜ ਹੈ ਬਚੀ ਹੋਈ ਸਾਰੀ ਫੌਜ ਨੇ ਇੱਕੋ ਵੇਰੀ ਅਬਦੁਲ ਖਾਨ ਦੀ ਅਗਵਾਈ ਚ ਹਮਲਾ ਬੋਲ ਦਿੱਤਾ।
ਚੜੀ ਫੌਜ ਸਮ ਘਟਾ ਕੇ,
ਮਹਾਰਾਜ ਕਾਲੇ ਰੰਗ ਦੇ ਬੱਦਲਾਂ ਦੇ ਸਮਾਨ, ਘਟਾ ਦੇ ਸਮਾਨ ਫੌਜ ਚੜ ਕੇ ਆਈ ਹੈ।
ਆਵਤੀ ਉਮੜਾਈ,
ਉਮੜ ਕੇ ਫੌਜ ਆ ਰਹੀ, ਜਿਵੇਂ ਬੱਦਲ ਆਉਂਦੇ ਨੇ ਨਾ ਆਕਾਸ਼ ਵਿੱਚ ਚੜ ਕੇ, ਇੱਦਾਂ ਤੁਰਕ ਆ ਰਹੇ ਨੇ।
ਤਿਆਗੋ ਤੀਰ ਸਮੀਰ ਸਮ,
ਮਹਾਰਾਜ ਜਿਵੇਂ ਬੱਦਲ ਚੜ ਕੇ ਆਉਣ, ਅੱਗੋਂ ਕੁਫੇਰੀ ਹਵਾ ਚੱਲ ਪਏ ਨਾ, ਜਿਵੇਂ ਚੜ ਕੇ ਆਉਂਦੇ ਨੇ ਬੱਦਲ, ਜਿੱਧਰੋਂ ਆਉਂਦੇ ਨੇ ਉਧਰ ਹੀ ਲੱਠ ਜਾਂਦੇ ਨੇ। ਮਹਾਰਾਜ ਹੁਣ ਜੰਗ ਦੇ ਮੈਦਾਨ ਚ ਆਪਣੇ ਤੀਰ ਚਲਾਓ, ਕਿਉਂਕਿ ਤੁਹਾਡੇ ਤੀਰਾਂ ਦੀ ਹਵਾ ਚੱਲੇ ਬਿਨਾਂ ਇਹ ਫੌਜ ਨੇ ਪਿੱਛੇ ਨਹੀਂ ਹਟਣਾ। ਹੁਣ ਤੁਸੀਂ ਆਪਣੇ ਤੀਰ ਰਣ ਭੂਮੀ ਵਿੱਚ ਚਲਾਓ,
ਇਸ ਤੇ ਮਿਟ ਜਾਈ,
ਜਿਹਦੇ ਨਾਲ ਆਉਂਦੀ ਹੋਈ ਤੁਰਕਾਂ ਦੀ ਫੌਜ ਮਿਟ ਜਾਏ, ਗਰਕ ਹੋ ਜਾਏ। ਇਹੋ ਜੇ ਤਿੱਖੇ ਖਪਰੇ ਤੀਰ ਰਣ ਭੂਮੀ ਚ ਮਹਾਰਾਜ ਜੀ ਚਲਾਓ।
ਸੁਣ ਕਰ ਸ਼੍ਰੀ ਗੁਰ,
ਉਸ ਵੇਲੇ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਭਾਈ ਪਰਾਗਾ ਜੀ ਦੇ ਬਚਨ ਸੁਣੇ,
ਤੀਰ ਸੋ ਕਰ ਚਰਨ ਪਖਾਰੇ।
ਮਹਾਰਾਜ ਜੀ ਨੇ ਪਹਿਲਾਂ ਜਲ ਮੰਗਾਇਆ ਸੁਚੇਤ ਹੋਣ ਵਾਸਤੇ ਨਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਲ ਮੰਗਾਇਆ ਤੇ ਜਲ ਨਾਲ ਆਪਣੇ ਹੱਥ ਪੈਰ ਧੋਤੇ ਹਨ।
ਕਰਿਓ ਸੁਚੇਤਾ ਸਕਲ ਬਿਦ,
ਸੁਚੇਤ ਹੋਏ ਨੇ ਮਹਾਰਾਜ ਜੀ ਨੇ ਜਲ ਵਰਤਿਆ, ਚਿਹਰੇ ਤੇ ਜਲ ਪਾਇਆ, ਹੱਥ ਪੈਰ ਜਲ ਨਾਲ ਧੋਏ ਹਨ।
ਮੁੱਛ ਸ਼ਮਸ ਸੁਧਾਰੇ,
ਸਤਿਗੁਰਾਂ ਨੇ ਆਪਣੇ ਮੁਛਹਿਰਿਆਂ ਤੇ ਹੱਥ ਮਾਰੇ, ਮੁਛਹਿਰੇ ਚੜਾਏ ਨੇ, ਦਾੜੇ ਤੇ ਹੱਥ ਮਾਰਿਆ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਨੇ।
ਪਹਿਰੇ ਵਸਤਰ ਨਵੀਨ ਸਭ,
ਮਹਾਰਾਜ ਜੀ ਨੇ ਸਰੀਰ ਤੇ ਨਵੇਂ ਕੱਪੜੇ ਪਾਏ ਹੋਏ ਸੀ, ਨਵੇਂ ਵਸਤਰ ਸਰੀਰ ਤੇ ਧਾਰਨ ਕੀਤੇ ਹੋਏ ਨੇ।
ਕਲਗੀ ਬੜ ਸ਼ੋਭੇ,
ਸਰੀਰ ਤੇ ਬੜੀ ਸੁੰਦਰ ਕਲਗੀ ਸੁਭਾਏਮਾਨ ਹੋ ਰਹੀ ਹੈ।
ਜਿਗਾ ਬਦੀ ਹੀਰੇ ਬੜੇ,
ਉਹਦੇ ਵਿੱਚ ਬੜੀ ਕੀਮਤੀ ਜਗ੍ਹਾ ਹੈ, ਜਗ੍ਹਾ ਵਿੱਚ ਹੀਰੇ ਜੜੇ ਹੋਏ ਨੇ।
ਜਿਨ ਭਿਖ ਮਨ ਲੋਭੇ,
ਵੇਖਦਾ ਉਹਦਾ ਮਨ ਲੁਭਾਏਮਾਨ ਹੋ ਜਾਂਦਾ। ਇਹੋ ਜਿਹਾ ਸੋਹਣਾ ਸਰੂਪ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦਾ।
ਚੰਦਰ ਹਾਸ ਚੋਰਾ ਰੁਚਰ,
ਚੌੜਾ ਜਿਹੜਾ ਚੰਦਰ ਹਾਸ ਕਹਿੰਦੇ ਨੇ ਤੇਗੇ ਨੂੰ, ਚੌੜਾ ਤੇਗਾ ਜਿਹਦਾ ਫਲ ਬੜਾ ਚੌੜਾ, ਉਹ ਤੇਗਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ
ਘਰ ਘਰ ਪਾਇਓ,
ਆਪਣੇ ਗਾਤਰੇ ਸਜਾਇਆ। ਚੌੜਾ ਤੇਗਾ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਗਾਤਰੇ ਪਾਇਆ ਹੈ।
ਤਰਕਸ਼ ਜਰਿਓ ਜਵਾਹਰਨ,
ਫਿਰ ਸਤਿਗੁਰਾਂ ਦਾ ਤਰਕਸ਼ ਕਹਿੰਦੇ ਨੇ ਪੱਥੇ ਨੂੰ ਜਿਹਦੇ ਚ ਤੀਰ ਪਾਉਂਦੇ ਨੇ, ਉਹ ਜਿਹੜਾ ਪੱਥਾ ਹੈ ਉਹ ਵੀ ਬੜਾ ਕੀਮਤੀ, ਹਾਥੀ ਦੇ ਦੰਦਾਂ ਦਾ ਬਣਿਆ ਹੋਇਆ, ਔਰ ਉਸ ਪੱਥੇ ਦੇ ਉੱਤੇ ਬੜੇ ਬੜੇ ਕੀਮਤੀ ਨਗ ਜੜੇ ਹੋਏ, ਬੜੇ ਬੜੇ ਕੀਮਤੀ ਹੀਰੇ ਜੜੇ ਹੋਏ ਨੇ।
ਜਾਹਰ ਦਮਕਾਇਓ,
ਜਾਹਰ ਹੋ ਕੇ ਚਮਕ ਰਿਹਾ ਹੈ ਉਹ ਪੱਥਾ।
ਤੀਛਨ ਪੀਛਨ ਤੀਰ ਗਨ,
ਉਸ ਪੱਥੇ ਚ ਬੜੇ ਬੜੇ ਤਿੱਖੇ ਤੇ ਭਿਆਨਕ ਤੀਰ,
ਪੀਛਨ ਤੇ ਹੇਰੇ
ਕਹਿੰਦੇ ਉਹ ਮਹਾਰਾਜ ਸੱਚੇ ਪਾਤਸ਼ਾਹ ਨੇ ਉਹ ਤੀਰ ਆਪਣੇ ਨੇਤਰਾਂ ਨਾਲ ਵੇਖੇ ਹਨ।
ਖਪਰੇ ਸਰਪ ਸਮਾਨ ਜੇ,
ਖਪਰੇ ਤੀਰ ਚਾਰ ਚਾਰ ਉਂਗਲ ਚੌੜੇ, ਪੰਜ ਪੰਜ ਉਂਗਲ ਚੌੜੇ ਤੀਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੇਖੇ ਨੇ, ਜਿਹੜੇ ਸੱਪ ਦੇ ਸਮਾਨ ਹਨ।
ਪਰਲੀਨ ਕਨੇਰੇ,
ਮਹਾਰਾਜ ਜੀ ਨੇ ਆਪਣੇ ਪੱਥੇ ਚ ਪਾ ਕੇ ਉਹ ਪੱਥਾ ਤੀਰਾਂ ਨਾਲ ਭਰ ਲਿਆ ਹੈ।
ਘਰ ਮੈਂ ਪਾਏ ਨਿਖੰਗ ਅਸ,
ਇਹਦਾ ਮਹਾਰਾਜ ਜੀ ਨੇ ਆਪਣੇ ਗਲ ਦੇ ਵਿੱਚ ਉਹ ਪੱਥਾ ਧਾਰਨ ਕੀਤਾ ਹੈ।
ਹੁਣ ਸਿਪਰ ਸੰਭਾਲੀ,
ਵੱਡੀ ਢਾਲ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੋਢੇ ਤੇ ਸੰਭਾਲੀ ਹੈ।
ਸ਼ੋਭਤ ਪਾਏ ਸਿਕੰਦ ਧਰ,
ਮੋਢੇ ਦੇ ਉੱਤੇ ਮਹਾਰਾਜ ਜੀ ਨੇ ਢਾਲ ਧਾਰਨ ਕੀਤੀ ਹੈ।
ਬਦਲੀਨ ਪਿਛਾਰੀ,
ਔਰ ਪਿਛਲੇ ਪਾਸੇ ਨਾਲ ਬੰਨ ਲਈ ਹੈ।
ਫੱਟੀ ਦੁਆ ਚੋਰੀ ਅਦਕ,
ਖਾਲਸਾ ਜੀ ਫਿਰ ਤਨਖ ਗੁਰੂ ਸਾਹਿਬ ਦੇ ਹੱਥ ਚ ਜਿਹੜੀਆਂ, ਉਹ ਜਿਹੜੀ ਫੱਟੀ ਹੈ ਗੁਰੂ ਖਾਲਸਾ ਜੀ, ਉਹ ਫੱਟੀ ਵੀ ਚੌੜੀ ਹੈ, ਚੌੜੀ ਫੱਟੀ ਵਾਲਾ ਤਨਖ ਹੈ।
ਅਦਕ ਦ੍ਰਿੜ ਮੁਸ਼ਟ ਵਿਸਾਲਾ,
ਕਹਿੰਦੇ ਬੜਾ ਗੰਡੀਬ ਤੇ ਜਿਹਦਾ ਮੁੱਠਾ ਵੀ ਹੱਥ ਦੇ ਵਿਚ ਪਕੜਿਆ ਜਾਵੇ, ਉਹ ਤਨਖ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਹੈ।
ਜਾਮੀ ਕਰਤੇ ਲਿਪਤ ਸਭ,
ਕਹਿੰਦੇ ਉਹ ਤਨਖ ਦੇ ਉੱਤੇ ਵੀ ਸੋਨਾ ਮੜਿਆ ਹੋਇਆ, ਗੁਰੂ ਹਰਗੋਬਿੰਦ ਸਾਹਿਬ ਦਾ ਜਿਹੜਾ ਤਨਖ ਹੈ, ਕਮਾਨ ਹੈ, ਉਸ ਕਮਾਨ ਤੇ ਵੀ ਸੋਨਾ ਮੜਿਆ ਹੋਇਆ।
ਦੀਪਤ ਦੁੱਤ ਜਾਲਾ,
ਸੂਰਜ ਦੀਆਂ ਕਿਰਨਾਂ ਪੈਂਦੀਆਂ ਤੇ ਉਸ ਤਨਖ ਵੀ ਮਹਾਰਾਜ ਜੀ ਦਾ ਚਮਕਦਾ ਹੈ।
ਕਾਡੇ ਜੁਗ ਗੋਸ਼ੇ ਬੜੇ,
ਕਾਡੇ ਕਹਿੰਦੇ ਨੇ ਮਜ਼ਬੂਤ ਸਿਰੇ ਨੇ ਤਨਖ ਦੀਆਂ, ਜਿਹੜੇ ਦੋ ਸਿਰੇ ਹੁੰਦੇ ਨੇ ਕਹਿੰਦੇ ਪੱਟੀ ਦੇ, ਉਹ ਬੜੇ ਮਜ਼ਬੂਤ ਹਨ।
ਬੈਬੋ ਲਪਟਾਏ,
ਉਹਦੇ ਤੇ ਅੱਗੇ ਡੋਰੀ ਲਪੇਟੀ ਹੋਈ ਹੈ, ਦੋਹਾਂ ਪਾਸੇ ਡੋਰੀ ਬੜੀ ਮੋਟੀ ਲਪੇਟੀ ਹੋਈ ਹੈ।
ਕਾਰੀਗਰ ਰੱਖੇ ਨਿਕਟ,
ਜਿਹੜੇ ਕਾਰੀਗਰ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਕੋਲ ਰੱਖੇ ਸਨ।
ਕਹਿ ਕਰ ਕਰਵਾਏ,
ਆਪ ਕਹਿ ਕੇ ਮਹਾਰਾਜ ਜੀ ਨੂੰ ਤਨਖ ਉਹਨਾਂ ਕੋਲੋਂ ਬਣਵਾਇਆ, ਆਪਣੀ ਮਰਜ਼ੀ ਦਾ ਤਨਖ ਤਿਆਰ ਕਰਵਾਇਆ ਹੋਇਆ।
ਦੀਰਘ ਕੋਰ ਕਠੋਰ ਬੜ,
ਬੜਾ ਦੀਰਘ ਮਜ਼ਬੂਤ ਤੇ ਕਠੋਰ ਤਨਖ ਹੈ ਛੇਵੇਂ ਪਾਤਸ਼ਾਹ ਦਾ।
ਜਿਸ ਖਿੱਚੇ ਨਾ ਕੋਈ,
ਜਿਹਨੂੰ ਖਿੱਚ ਨੀ ਸਕਦਾ ਆਮ ਬੰਦਾ, ਬਾਹਾਂ ਚ ਤਾਕਤ ਹੀ ਕੋਈ ਨੀ ਇਹਨਾਂ ਨੂੰ ਖਿੱਚਣ ਵਾਸਤੇ, ਉਹ ਸਿਰਫ ਗੁਰੂ ਹਰਗੋਬਿੰਦ ਸਾਹਿਬ ਜੀ ਖਿੱਚ ਸਕਦੇ ਨੇ।
ਗਿਣਤੀ ਟੰਕਣ ਕੀ ਨਾ ਕੁਛ,
ਟੰਕਾਂ ਦੀ ਗਿਣਤੀ ਕੋਈ ਨੀ ਵੀ ਕਿੰਨੇ ਕਿੰਨੇ ਟੰਕ ਵਜਨ ਪਾ ਕੇ ਉਹ ਕਣਕ ਤਿਆਰ ਕੀਤਾ ਹੋਇਆ।
ਡਿਡ ਦੇ ਸੰਜੋਈ,
ਫਿਰ ਮਹਾਰਾਜ ਜੀ ਨੇ ਬਹੁਤ ਸੰਜੋ ਸਰੀਰ ਤੇ ਧਾਰਨ ਕੀਤੀ ਹੋਈ ਹੈ।
ਜਗਤ ਵਿਖੇ ਤੂੰ ਜਾ ਨਾ ਕੋ,
ਕਹਿੰਦੇ ਉਹਦੇ ਤੇ ਫਿਰ ਚਿਲਾ ਚਾੜਿਆ ਹੋਇਆ, ਕਹਿੰਦੇ ਜਗਤ ਵਿੱਚ ਕੋਈ ਇਹੋ ਜਿਹਾ ਦੂਸਰਾ ਵਿਅਕਤੀ ਨਜ਼ਰ ਨਹੀਂ ਆਉਂਦਾ।
ਐਚੇ ਬਲ ਲਾਏ
ਜਿਹੜਾ ਗੁਰੂ ਹਰਗੋਬਿੰਦ ਸਾਹਿਬ ਤੋਂ ਬਿਨਾਂ ਉਸ ਤਨਖ ਦੀ ਤੰਦੀ ਨੂੰ ਖਿੱਚ ਵੀ ਸਕੇ। ਕਹਿੰਦੇ ਕਿਸੇ ਦੀਆਂ ਬਾਹਾਂ ਚ ਤਾਕਤ ਹੀ ਕੋਈ ਨੀ, ਬਲ ਹੀ ਕੋਈ ਨੀ ਜਿਹੜਾ ਉਸ ਤਨਖ ਨੂੰ ਚਲਾ ਸਕੇ ਗੁਰੂ ਸਾਹਿਬ ਤੋਂ ਬਿਨਾਂ।
ਲਿਓ ਸਰਾਸਨ ਹੱਥ ਅਸ,
ਇਹੋ ਜਿਹਾ ਕਠੋਰ ਤਨਖ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਹੱਥ ਚ ਪਕੜਿਆ ਹੋਇਆ।
ਗੁਣ ਜਾਏ ਸੁਣਾਏ,
ਜਿਹਦੇ ਗੁਣ ਸੁਣਾਏ ਨੇ ਨਾ ਉੱਤੇ ਇਹੋ ਜਿਹਾ ਤਨਖ, ਕਹਿੰਦੇ ਇਹ ਮਹਾਰਾਜ ਜੀ ਨੇ ਹੱਥ ਚ ਪਕੜਿਆ ਹੋਇਆ ਹੈ।
ਸਰ ਮੋਟੇ ਪਰ ਕੰਕ ਕੇ ਖਪਰੇ ਬਹੁਤ ਤੀਖੇ,
ਕਹਿੰਦੇ ਫਿਰ ਜਿਹੜੇ ਮੋਟੇ ਤੀਰ ਨੇ ਤੇ ਉਹਨਾਂ ਦੇ ਪਿਛਲੇ ਪਾਸੇ ਕੰਕ ਇੱਕ ਪੰਛੀ ਹੁੰਦਾ, ਉਹਦੇ ਜਿਹੜੇ ਖੰਭ ਨੇ ਉਹ ਪਿਛਲੇ ਪਾਸੇ ਲੱਗੇ, ਕਿਉਂਕਿ ਖੰਭ ਜ਼ਰੂਰ ਹੋਣੇ ਚਾਹੀਦੇ ਨੇ ਤੀਰ ਦੇ ਪਿਛਲੇ ਪਾਸੇ, ਤਾਂ ਹੀ ਉਹ ਹਵਾ ਨੂੰ ਕਰੋਸ ਕਰਕੇ ਅੱਗੇ ਨੂੰ ਜਾਂਦੇ ਨੇ। ਕਹਿੰਦੇ ਪਿਛਲੇ ਪਾਸੇ ਮੋਟੇ ਖੰਭ ਲੱਗੇ ਹੋਏ ਨੇ ਖਪਰੇ ਦੇ,
ਜਿਸ ਤੇ ਛੁਟਕਰ ਵੇਗ ਤੇ,
ਕਹਿੰਦੇ ਜਿਹੜੇ ਤਨਖ ਤੋਂ ਛੁੱਟਦੇ ਨੇ ਜਦੋਂ ਵੇਗ ਦੇ ਨਾਲ ਚੱਲਦੇ ਹਨ,
ਵੱਡ ਸਰਪ ਸਰੀਖੇ
ਸੱਪ ਦੇ ਸਮਾਨ ਨੇ ਤਿੱਖੇ ਤੀਰ, ਜਿਹਨੂੰ ਜਾ ਕੇ ਵੱਜਦੇ ਨੇ ਜਿਵੇਂ ਸੱਪ ਡਸਦਾ ਤੇ ਪ੍ਰਾਣ ਕੱਢ ਲੈਂਦਾ, ਏਦਾਂ ਇਹ ਤੀਰ ਜਿਹਨੂੰ ਜਾ ਕੇ ਵੱਜਦੇ ਨੇ ਉਹਦੀ ਮੌਤ ਹੋ ਜਾਂਦੀ ਹੈ।
ਬੇਸਤ ਹੈ ਗਨ ਅਰਨ ਕੋ,
ਬਹੁਤ ਸਾਰੇ ਤੁਰਕਾਂ ਨੂੰ ਬਿੰਨ ਕੇ ਚਲਾ ਜਾਂਦਾ ਹੈ ਤੀਰ ਸਤਿਗੁਰਾਂ ਦਾ,
ਪ੍ਰਾਣਨ ਕਰ ਹਾਨਾ
ਪ੍ਰਾਣ ਕੱਢ ਲੈਂਦਾ ਜਿਹਨੂੰ ਜਾ ਕੇ ਵੱਜਦਾ ਹੈ।
ਗੈ ਕਰ ਸ਼੍ਰੀ ਸਤਿਗੁਰ,
ਏਦਾਂ ਗੁਰੂ ਹਰਗੋਬਿੰਦ ਸਾਹਿਬ ਨੇ ਇਹ ਤਨਖ ਤੇ ਤੀਰ ਆਪਣੇ ਹੱਥ ਚ ਧਾਰਨ ਕੀਤੇ ਹਨ।
ਬਲੀ ਹੋਏ ਸਾਵਧਾਨਾ,
ਸਾਵਧਾਨ ਹੋ ਗਏ ਛੇਵੇਂ ਪਾਤਸ਼ਾਹ ਤਿਆਰ ਬਰ ਤਿਆਰ ਹੋ ਗਏ ਨੇ।
ਖੰਜਰ ਜਮਦਰ ਕਮਰ ਸੋ,
ਮਹਾਰਾਜ ਜੀ ਨੇ ਅਮਰ ਆਪਣੇ ਕਮਰ ਕੱਸੇ ਨਾਲ, ਜਮਧਰ ਕਹਿੰਦੇ ਨੇ ਕਟਾਰ ਨੂੰ, ਆਪਣੇ ਕਮਰ ਕੱਸੇ ਚ ਮਹਾਰਾਜ ਜੀ ਨੇ ਕਟਾਰ ਧਾਰਨ ਕੀਤੀ, ਇੱਕ ਖੰਜਰ ਧਾਰਨ ਕੀਤਾ ਹੋਇਆ।
ਹੁਣ ਧਰਿਓ ਤਮਾਂਚਾ,
ਫਿਰ ਇੱਕ ਛੋਟਾ ਤਮਾਂਚਾ ਉਹ ਵੀ ਭਰਿਆ ਹੋਇਆ ਮਹਾਰਾਜ ਜੀ ਨੇ ਆਪਣੇ ਗਾਤਰੇ ਪਾਇਆ ਹੈ।
ਆਨੋ ਬਲੀ ਤੁਰੰਗ ਮਮ,
ਹੁਕਮ ਕੀਤਾ ਲਿਆਓ ਸਾਡਾ ਘੋੜਾ, ਕਿਉਂਕਿ ਮਹਾਰਾਜ ਜੀ ਥੱਲੇ ਖੜੇ ਸਨ ਤਿਆਰ ਹੋ ਕੇ, ਤੇ ਮਹਾਰਾਜ ਜੀ ਨੇ ਹੁਕਮ ਕੀਤਾ ਭਾਈ ਸਾਡਾ ਘੋੜਾ ਲਿਆਓ।
ਸੁਣਤ ਹੁਕਮ ਕਰ ਸ਼ੀਗਰਤਾ,
ਸਤਿਗੁਰਾਂ ਦਾ ਹੁਕਮ ਸੁਣਦਿਆਂ ਸੇਵਾਦਾਰ ਨੇ ਬਾਗਾਂ ਫੜੀਆਂ ਘੋੜੇ ਦੀਆਂ, ਸਤਿਗੁਰਾਂ ਦਾ ਘੋੜਾ ਮਹਾਰਾਜ ਜੀ ਕੋਲ ਲੈ ਆਇਆ।
ਆਨੇ ਹੋ ਸ਼ਿੰਗਾਰਾ,
ਸ਼ਿੰਗਾਰਿਆ ਹੋਇਆ ਮਹਾਰਾਜ ਜੀ ਦਾ ਘੋੜਾ ਵੀ ਬੜਾ ਸ਼ਿੰਗਾਰਿਆ, ਬਾਦਸ਼ਾਹ ਗੁਰੂ ਹਰਗੋਬਿੰਦ ਸਾਹਿਬ ਦਾ ਬਾਦਸ਼ਾਹ ਹੀ ਜਾਹੋ ਜਲਾਲ ਹੈ, ਘੋੜਾ ਵੀ ਬੜਾ ਸੋਹਣਾ ਸ਼ਿੰਗਾਰਿਆ ਹੋਇਆ।
ਜਾਹਰ ਜਰਤ ਜਵਾਹਰਨ,
ਕਹਿੰਦੇ ਜਿਹੜਾ ਘੋੜਾ ਉਹਦੇ ਤੇ ਜਿਹੜੀ ਕਾਠੀ ਪਾਈ ਹੋਈ ਨਾ, ਉਹ ਕਾਠੀ ਚ ਹੀਰੇ ਲੱਗੇ ਹੋਏ, ਨਗ ਲੱਗੇ ਹੋਏ, ਜਵਾਹਰਾਤ ਲੱਗੇ ਹੋਏ ਨੇ।
ਜੈ ਜੀਨ ਸੁਧਾਰਾ,
ਬੜੀ ਸੋਹਣੀ ਕਾਠੀ ਸੁਧਾਰ ਕੇ ਘੋੜੇ ਤੇ ਪਾਈ ਹੋਈ ਹੈ।
ਲਾਂਗੁਲ ਫੇਰਤੀ ਆਵਤੋ,
ਘੋੜਾ ਆਪਣੀ ਪੂੰਛ ਫੇਰਦਾ ਹੋਇਆ ਮਹਾਰਾਜ ਜੀ ਵੱਲ ਮਸਤ ਹੋਇਆ ਆ ਰਿਹਾ ਹੈ।
ਉੱਚੋ ਕਰ ਗਾਟਾ,
ਔਰ ਆਪਣਾ ਗਾਟਾ ਸਿਰ ਜਿਹੜਾ ਗਰਦਨ ਉੱਚੀ ਚੁੱਕ ਕੇ ਟੁਰਿਆ ਆਉਂਦਾ ਹੈ।
ਫੁਰਕਤ ਪਗ ਕੋ ਧਰਤ ਹੈ,
ਫੁਰਕਦਾ ਹੋਇਆ ਆਪਣੇ ਪੈਰ ਜ਼ਮੀਨ ਤੇ ਰੱਖਦਾ ਹੈ।
ਧਰਨੀ ਕੋ ਕਾਟਾ,
ਜਦੋਂ ਪੈਰ ਜ਼ਮੀਨ ਤੇ ਰੱਖਦਾ ਜ਼ਮੀਨ ਕੱਟੀ ਜਾਂਦੀ ਹੈ, ਐਡਾ ਵਜਨ ਪਾ ਕੇ ਚੱਲਦਾ ਹੈ।
ਵਰਣ ਕੁਮੈਤ ਸੁਵਰਣ ਕੇ,
ਲੱਖਾਂ ਰੰਗ ਕੁਮੈਤ ਰੰਗ ਦਾ ਘੋੜਾ ਹੈ ਖਾਲਸਾ ਜੀ, ਜਿਵੇਂ ਲੱਖ ਦਾ ਰੰਗ ਹੁੰਦਾ ਨਾ, ਲੱਖ ਦੇ ਰੰਗ ਵਰਗਾ ਇਹ ਲੱਖਾਂ ਘੋੜਾ ਹੈ, ਸਰੀਰ ਤੇ ਸੋਨੇ ਦੇ ਗਹਿਣੇ ਪਾਏ ਹੋਏ ਚਮਕਦੇ ਨੇ।
ਗਜ ਬਾਹਨ ਜੁੱਤ ਸ਼ੋਭ ਕੋ,
ਤੇ ਕਹਿੰਦੇ ਜਿਵੇਂ ਹਾਥੀ ਚੰਗਾ ਸੋਭਦਾ ਨਾ, ਗਜਗਾਹਾਂ ਦੇ ਨਾਲ ਸੋਭ ਰਿਹਾ।
ਕਵ ਕਾ ਚਰ ਬੰਤੇ,
ਮੂੰਹ ਵਿੱਚ ਜਿਹੜੀ ਲਗਾਮ ਪਾਈ ਹੋਈ ਹੈ ਘੋੜਾ ਆਪਣੇ ਦੰਦਾਂ ਨਾਲ ਉਹਨੂੰ ਚੱਬਦਾ ਹੈ।
ਮਨੋ ਕਰਬ ਬਲ ਪੁਸ਼ਟ ਹੈ,
ਕਹਿੰਦੇ ਮਾਨੋ ਜਿਵੇਂ ਹਾਥੀ ਦਾ ਬੱਚਾ ਹੋਵੇ, ਏਡਾ ਬਲੀ ਹੈ ਘੋੜਾ, ਏਡੇ ਬਲ ਵਾਲਾ, ਕਹਿੰਦੇ ਮਾਨੋ ਜਿਵੇਂ ਹਾਥੀ ਦਾ ਬੱਚਾ ਹੋਵੇ।
ਦੁਸ਼ਟਨ ਦਰੜੰਤਾ,
ਦੁਸ਼ਟਾਂ ਨੂੰ ਦਲਣ ਵਾਲਾ, ਦੁਸ਼ਮਣਾਂ ਨੂੰ ਪੈਰਾਂ ਥੱਲੇ ਲਤਾੜਨ ਵਾਲਾ ਹੈ।
ਛਾਤੀ ਆਯੁਤ ਚਪਲ ਬੋ,
ਕਹਿੰਦੇ ਦੀ ਛਾਤੀ ਚੌੜੀ ਹੈ ਘੋੜੇ ਦੀ, ਤੇ ਬੜਾ ਬਲੀ ਤੇ ਚੰਚਲ ਹੈ।
ਮਨ ਕੇ ਉਹ ਕਰੰਤਾ,
ਮਨ ਦਾ ਕਿਆ ਕਰਦਾ, ਮਨ ਨਾਲ ਚੱਲਦਾ, ਸਤਿਗੁਰਾਂ ਦੇ ਮਨ ਨਾਲ ਪ੍ਰੇਰਿਆ ਹੋਇਆ ਚੱਲਦਾ ਹੈ।
ਪੂਰਬ ਕੇ ਵੱਡ ਭਾਗ ਤੇ, ਸਤ ਗੁਰ ਤਾਰੇ ਆਇਓ
ਸਤਨਾਮ ਸ੍ਰੀ ਵਾਹਿਗੁਰੂ।
ਕਹਿੰਦੇ ਪੂਰਵਲੇ ਜਨਮਾਂ ਦੇ ਕੋਈ ਚੰਗੇ ਕਰਮ ਸਨ ਇਹਦੇ ਕਿ ਘੋੜਾ ਬਣ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਥੱਲੇ ਸਵਾਰੀ ਵਾਸਤੇ ਆਇਆ ਹੈ। ਇਹਦੇ ਕੋਈ ਚੰਗੇ ਕਰਮ ਨੇ, ਇਹਦੀ ਕੋਈ ਤਪੱਸਿਆ ਹੈ ਕਿ ਸਤਿਗੁਰਾਂ ਦੀ ਸੇਵਾ ਕਰਨ ਦਾ ਇਹਨੂੰ ਮੌਕਾ ਮਿਲਿਆ ਹੈ।
ਵਾਹਿਗੁਰੂ ਕਹਿ ਕਰ ਉਠੇ ਕੋਰਾ ਦਰਸਾਇਓ।
ਵਾਹਿਗੁਰੂ ਕਹਿ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਉੱਠੇ ਨੇ, ਜਦੋਂ ਘੋੜਾ ਆਉਂਦਾ ਵੇਖਿਆ।
ਅਗਰ ਕਾਬ ਤੇ ਕਰ ਤਵੇ,
ਮਹਾਰਾਜ ਨੇ ਨਕਾਬ ਚ ਆਪਣਾ ਪੈਰ ਪਾਇਆ ਹੈ।
ਕਹਿ ਗਰੀਬ ਸੁਕੇਸਾ,
ਜਦੋਂ ਘੋੜੇ ਤੇ ਚੜੀ ਦਾ ਨਾ, ਘੋੜੇ ਦੇ ਜਿਹੜੇ ਉੱਪਰ ਧੋਣ ਤੇ ਖੇਸ ਹੁੰਦੇ ਨੇ, ਉਹਨਾਂ ਨੂੰ ਫੜ ਕੇ ਇੱਕ ਪਾਸੋਂ ਕਾਠੀ ਨੂੰ ਹੱਥ ਪਾ ਕੇ ਰਕਾਬ ਚ ਪੈਰ ਪਾ ਕੇ ਫਿਰ ਘੋੜੇ ਤੇ ਚੜਿਆ ਜਾਂਦਾ। ਇਹ ਘੋੜੇ ਤੇ ਚੜਨ ਦਾ ਤਰੀਕਾ। ਮਹਾਰਾਜ ਸੱਚੇ ਪਾਤਸ਼ਾਹ ਨੇ ਘੋੜੇ ਦੇ ਜਿਹੜੇ ਕੇਸ ਨੇ ਧੋਣ ਦੇ ਉੱਤੇ, ਉਹ ਕੇਸ ਵਾਲ ਮਹਾਰਾਜ ਜੀ ਨੇ ਹੱਥ ਚ ਫੜੇ ਤੇ ਘੋੜੇ ਤੇ ਸਵਾਰ ਹੋਏ ਨੇ।
ਆਸਨ ਆਏ ਵਾਗ ਗਹਿ,
ਘੋੜੇ ਤੇ ਆਸਨ ਲਾ ਕੇ ਘੋੜੇ ਦੀਆਂ ਵਾਗਾਂ ਫੜੀਆਂ ਹਨ।
ਬਲਵੰਡ ਵਿਸ਼ੇਸ਼ਾ,
ਬਲਵੰਡ ਬਲੀ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਹਨ।
ਇਹੀ ਦਮਾ ਮਨ ਚੋਬ ਲਗ,
ਸਤਿਗੁਰੂ ਘੋੜੇ ਤੇ ਚੜੇ ਤੇ ਲੱਖੇ ਨਗਾਰ ਜੀ ਨੇ ਦੋਹਰੀਆਂ ਚੋਬਾ ਮਾਰ ਕੇ ਨਗਾਰੇ ਨੂੰ ਵਜਾਇਆ।
ਉਠ ਨਾਦ ਵਿਸਾਲੇ,
ਗੂੰਜ ਉੱਠਿਆ ਨਗਾਰਾ। ਛੇਵੇਂ ਪਾਤਸ਼ਾਹ ਦੀ ਸਵਾਰੀ ਚੜੀ ਹੈ, ਨਗਾਰਾ ਵੀ ਗੂੰਜਿਆ ਬੜੇ ਗੂੰਜ ਦੇ ਨਾਲ, ਕਹਿੰਦੇ ਜੰਗ ਦੇ ਮੈਦਾਨ ਨੂੰ ਗੁੰਜਾਇਆ ਹੈ।
ਸਜੀ ਸਭ ਜੋਰਦਾ ਚੜੇ,
ਫੌਜ ਸੀ ਸਾਰੇ ਸੱਜ ਕੇ ਚੜ ਗਏ।
ਗਨ ਸ਼ਸਤਰ ਸੰਭਾਲੇ,
ਆਪੋ ਆਪਣੇ ਸ਼ਸਤਰ ਸੰਭਾਲ ਲਏ ਹਨ।
ਸਮੁਖ ਪਏ ਸ਼ਤੁਰਨ ਕੇ,
ਦੁਸ਼ਮਣਾਂ ਦੇ ਸਾਹਮਣੇ ਆਣ ਖਲੋਤੇ ਨੇ।
ਪਰ ਚੈਸ ਬਿਨਾਸਾ,
ਤੁਰਕਾਂ ਦਾ ਦੁਸ਼ਟਾਂ ਦਾ ਦੋਖੀਆਂ ਦਾ ਵਿਨਾਸ਼ ਕਰਨਾ ਚਾਹੁੰਦੇ ਨੇ ਸਤਿਗੁਰੂ।
ਕੁਛ ਚਲੇ ਦੇਖਤ ਪਏ,
ਥੋੜਾ ਜਿਹਾ ਚੱਲੇ ਤੇ ਮਹਾਰਾਜ ਜੀ ਖਲੋ ਕੇ ਵੇਖਣ ਲੱਗੇ।
ਵੱਡ ਜੰਗ ਤਮਾਸ਼ਾ,
ਜੰਗ ਦਾ ਤਮਾਸ਼ਾ ਵੇਖਣ ਲੱਗੇ ਨੇ ਸਤਿਗੁਰੂ।
ਨਮਸਕਾਰਨੀ ਗਨ ਚਲੇ,
ਨਮਸਕਾਰਨੀਆਂ ਨਮਸਕਾਰਨੀ ਬੰਦੂਕ ਨੂੰ ਕਹਿੰਦੇ ਨੇ, ਬੰਦੂਕਾਂ ਚੱਲ ਪਈਆਂ ਹਨ।
ਉਹ ਸ਼ਬਦ ਉੱਠਣ ਤੇ,
ਬੜੇ ਸ਼ਬਦ ਉੱਠਣ ਲੱਗੇ, ਗਾਜ ਉੱਠਣ ਲੱਗੀ ਜਦੋਂ ਬੰਦੂਕਾਂ ਚੱਲੀਆਂ।
ਮਨੋ ਮਿਰਦੰਗਨ ਬਜਤ ਬੋ,
ਕਹਿੰਦੇ ਗੋਲੀਆਂ ਚੱਲਦੀਆਂ, ਏਦਾਂ ਆਵਾਜ਼ ਆਉਂਦੀ ਮਾਨੋ ਜਿਵੇਂ ਕਈ ਮਿਰਦੰਗ ਵੱਜ ਰਹੇ ਨੇ।
ਉਤਸ਼ਾਹ ਕਰਨ ਤੇ,
ਉਤਸ਼ਾਹ ਪੈਦਾ ਹੋ ਰਿਹਾ ਸੂਰਮਿਆਂ ਵਿੱਚ।
ਮਾਰ ਮਾਰ ਮੁਖ ਕਰਤੇ,
ਮਾਰ ਲੋ ਮਾਰ ਲੋ ਮਾਰ ਲੋ ਦੀ ਆਵਾਜ਼ ਆਉਂਦੀ।
ਗਨ ਗਾਵਤ ਗੀਤਾ,
ਏਦਾਂ ਲੱਗਦਾ ਜਿਵੇਂ ਗੀਤ ਗਾ ਰਹੇ ਨੇ। ਕਹਿੰਦੇ ਜਦੋਂ ਮੂੰਹ ਤੋਂ ਕਹਿੰਦੇ ਨੇ ਨਾ ਮਾਰ ਲੋ ਮਾਰ ਲੋ, ਗੋਲੀਆਂ ਚੱਲਦੀਆਂ ਦੀ ਆਵਾਜ਼ ਏਦਾਂ ਆਉਂਦੀ ਜਿਵੇਂ ਮਰਦੰਗ ਵੱਜ ਰਹੇ ਨੇ। ਜਦੋਂ ਕਹਿੰਦੇ ਮਾਰ ਲੋ ਤੇ ਏਦਾਂ ਲੱਗਦਾ ਜਿਵੇਂ ਗੀਤ ਗਾ ਰਹੇ ਨੇ।
ਗੋਲਕਾਂ ਬ੍ਰਿੰਦ ਸੜਾਕ ਲੱਗ,
ਰੰਗ ਦੇ ਕੇ ਗੋਲੀਆਂ ਚੱਲਦੀਆਂ ਤੇ ਲੱਗਦੀਆਂ ਨੇ।
ਇਹ ਤਾਲ ਪੂਰੀ ਤਾਲ,
ਇਹੀ ਤਾਲ ਪੂਰਿਆ ਜਾ ਰਿਹਾ ਹੈ।
ਰੰਗ ਅਖਾੜਾ ਜੰਗ ਕੋ,
ਏਦਾਂ ਰੰਗ ਦਾ ਅਖਾੜਾ ਜੰਗ ਦਾ ਬਣਿਆ ਹੋਇਆ।
ਗੁਰ ਮਹਿਦ ਨਿਹਾਰਾ,
ਜਿਵੇਂ ਪਾਤਸ਼ਾਹ ਨੇ ਜੰਗ ਭੂਮੀ ਵਿੱਚ ਜੰਗ ਦਾ ਜ਼ੋਰ ਵੇਖਿਆ ਹੈ।
ਵਿੱਚ ਪ੍ਰਵੇਸ਼ਨ ਹੋਣ ਕੋ,
ਮਹਾਰਾਜ ਸੱਚੇ ਪਾਤਸ਼ਾਹ ਨੇ ਜੰਗ ਦੇ ਵਿੱਚ ਪ੍ਰਵੇਸ਼ ਹੋਣ ਵਾਸਤੇ
ਸਤਕਾਲ ਵਿਚਾਰਾ,
ਮਨ ਦੇ ਵਿੱਚ ਵਿਚਾਰ ਕੀਤੇ।
ਪਰਸ ਰਾਮ ਸ਼ਕ ਤੂਰ ਸੋ ਘੱਟ,
ਸਤਿਗੁਰਾਂ ਦੇ ਲਾਗੇ ਮਹਾਰਾਜ ਜੀ ਦੇ ਦੋ ਸੂਰਮੇ ਖੜੇ ਸੀ, ਇੱਕ ਦਾ ਨਾਂ ਹੈ ਭਾਈ ਪਰਸ ਰਾਮ ਤੇ ਦੂਜੇ ਦਾ ਨਾਂ ਹੈ ਭਾਈ ਸ਼ਕਤੂ।
ਦੋਨੋ ਤਬ ਆਏ,
ਇਹ ਦੋਵੇਂ ਸਤਿਗੁਰਾਂ ਦੇ ਅੱਗੇ ਆਣ ਖਲੋਤੇ।
ਹੱਥ ਜੋੜ ਆਗੇ ਖਰੇ,
ਭਾਈ ਪਰਸਰਾਮ ਤੇ ਭਾਈ ਸ਼ਕਤੂ ਨੇ ਹੱਥ ਜੋੜੇ ਤੇ ਸਤਿਗੁਰਾਂ ਦੇ ਸਨਮੁਖ ਖਲੋਤੇ ਨੇ।
ਕਿਮ ਬਾਤ ਸੁਣਾਏ,
ਮਹਾਰਾਜ ਜੀ ਨੂੰ ਕਹਿਣ ਲੱਗੇ।
ਮਹਾਰਾਜ ਅਵਲੋਕੀਏ ਸੰਗਰਾਮ ਤਮਾਸ਼ਾ,
ਸਤਿਗੁਰੂ ਜੀ ਆਪ ਅੱਗੇ ਜਾਣਾ ਚਾਹੁੰਦੇ ਸੀ ਪਰ ਭਾਈ ਪਰਸਰਾਮ ਤੇ ਸਖਤੂ ਨੇ ਰੋਕ ਲਿਆ। ਕਹਿੰਦੇ ਸਤਿਗੁਰੂ ਜੀ ਤੁਸੀਂ ਨਾ ਹਾਲੇ ਅੱਗੇ ਜਾਓ, ਤੁਸੀਂ ਇੱਥੇ ਖਲੋ ਕੇ ਹਲੇ ਜੰਗ ਦਾ ਤਮਾਸ਼ਾ ਵੇਖੋ ਕਿ ਜੰਗ ਕਿਵੇਂ ਹੋ ਰਿਹਾ ਹੈ। ਮਹਾਰਾਜ ਤੁਸੀਂ ਹਾਲੇ ਖਲੋ ਕੇ ਰਣ ਭੂਮੀ ਦਾ ਤਮਾਸ਼ਾ ਵੇਖੋ।
ਆਪ ਰੋ ਠਾਂਡੇ ਪ੍ਰਭੂ ਨਿਜ ਦਲ ਕੋ ਪਾਸਾ,
ਮਹਾਰਾਜ ਜੀ ਤੁਸੀਂ ਆਪ ਇੱਥੇ ਆਪਣੇ ਦਲ ਦੇ ਕੋਲ ਖਲੋਤੇ ਰਹੋ।
ਦਾਸਨ ਪ੍ਰਤ ਆਇਸ ਕਰੋ ਤੁਰਕਨ ਕੋ ਮਾਰੇ,
ਮਹਾਰਾਜ ਆਪਣੇ ਦਾਸਾਂ ਪ੍ਰਤੀ ਹੁਕਮ ਕਰੋ ਅਸੀਂ ਰਣ ਭੂਮੀ ਵਿੱਚ ਜਾ ਕੇ ਤੁਰਕਾਂ ਨੂੰ ਮਾਰੀਏ।
रावर बास पर ताप ते बल धर संघार।
तुहाडे बचना दे प्रताप दे नाल असी अपने बल नाल तुहाडे बल नाल रण भूमि च आए होए ना तुरकां नू मारांगे।
अरे अगारी अर कहां ए
महाराज, तुरक भला साडे सामने की अड़नगे।
अल्प बिचारे
सब बिलकुल ही थोड़े ने महाराज जेडे चढ़ के आ रहे। वेखो सिखा दा हौसला किन्ना बुलंद है। कहिंदे महाराज तुरक साडे सामने की अड़नगे, ए किन्ने किन्ने जेडे साडे सामने अड़के आ रहे ने।
लापुर दिल्ली आगरे
महाराज आग्या करो, तुहाडा जोर चाहिदा, तुहाडा थापड़ा चाहिदा, असी लाहौर दिल्ली ते आगरे ते भी जाके केसरी निशान चला दईए। महाराज लाहौर दिल्ली ते आगरे नू भी जाके लुट मार करके उजाड़ दईए।
पिख दोहन उत्साह को
भाई शक्तु ते भाई परशुराम दा ए उत्साह गुरु हरगोबिंद साहब ने वेखिया।
पूरे हुक्म बखाना
हुक्म कीता फिर छेवें पातशाह इन्हां दोहां नू।
पिखो जोर जे जंग को पावो कमसाना।
महाराज जी कहते जाओ फिर भाई परशुराम भाई शक्तु जी अगे जाके जंग दा जोर वेखो ते कमसान जंग करो।
सने सने अम आए हैं अब्दुल खाना।
महाराज जी कहंदे असी भी तुहाडे पिछे पिछे सहजे सहजे आउंदे आ उत्थे जिथे अब्दुल खान खड़ा है।
आज निदान सो करेंगे गन तुर कन्हाना।
महाराज जी कहंदे भाई शक्तु जी अज असी जंग दा अंत कर देंगे, क्योंकि अब्दुल खान मर गया ते जंग फतेह हो जाएगी। अज असी जंग नू फतेह कर देंगे, अज जंग दा अंत कर देंगे।
सुन हर के गुरु हुक्म को
सतगुरां दा हुक्म सुन के बड़े खुश होए भाई परशुराम ते शक्तु जी।
ताजी त्रिपत पाए
अपने घोड़िया नू चंचल कीता इन्हां ने कुदाया है।
शस्त्र उगारे हाथ में
अपने हथां दे शस्त्र उगाड़े हन।
तौसे बजवाए
नगारे बजवाए हन।
लेकर कितक अनी कनी
अपनी बहुत सारी फौज अपने नाल लैके
तुरकन पर ताए
तुरकां ते टुट के पै गए भाई परशुराम ते भाई शक्तु जी।
कथा मृगन गन हेर कर
मृगां दे डार नू वेख के
ए हर ए तारे
अपन शेर हमला बोलदा। ਏਦਾਂ ਇਹਨਾਂ ਤੁਰਕਾਂ ਨੂੰ ਵੇਖ ਕੇ ਦੋਵੇਂ ਸ਼ੇਰਾਂ ਨੇ ਹੱਲਾ ਬੋਲਿਆ।
ਪਰੇ ਜਾਏ ਤੁਪਕਨ ਚਲੀ
ਜਦੋਂ ਜਾ ਕੇ ਪਏ ਤੇ ਬੰਦੂਕਾਂ ਚੱਲ ਪਈਆਂ।
ਐਸੀ ਇੱਕ ਬਾਰੇ
ਇੱਕੋ ਵੇਰੀ ਇਹੋ ਜਿਹੀਆਂ ਬੰਦੂਕਾਂ ਚੱਲੀਆਂ।
ਨਬੀ ਬਖਸ਼ ਕੇ ਸਹਿਤ ਰਹੀ
ਕਹਿੰਦੇ ਉਧਰੋਂ ਨਬੀ ਬਖਸ਼ ਦੇ ਸਹਿਤ ਨਬੀ ਬਖਸ਼ ਦੇ ਨਾਲ
ਆਏ ਕੁੜਿਆਰੇ
ਕੁੜਿਆਰੇ ਝੂਠੇ ਆਪਣੇ ਨਬੀ ਬਖਸ਼ ਦੇ ਨਾਲ ਬਹੁਤ ਸਾਰੇ ਝੂਠੇ ਇਕੱਠੇ ਕਰਕੇ ਚਾੜ ਕੇ ਲਿਆਇਆ ਹੈ।
ਏਲਾ ਕਾਲ ਵਿਸਾਲ ਕੋ
ਕਹਿੰਦੇ ਬੜਾ ਵਿਸ਼ਾਲ ਹੱਲਾ ਨਬੀ ਬਖਸ਼ ਨੇ ਵੀ ਕੀਤਾ ਹੈ।
ਦੋਨੋ ਦਲ ਜੁਟੇ
ਦੋਵੇਂ ਦਲ ਜੁਟ ਗਏ। ਪਹਿਲਾਂ ਦਲਾਂ ਮਿਲੰਦਿਆ ਭੇੜ ਪਿਆ ਨਿਹੰਗਾਂ। ਕਹਿੰਦੇ ਰਣ ਭੂਮੀ ਦੇ ਵਿਚ ਦੋਵੇਂ ਦਲ ਆਪਸ ਵਿਚ ਭਿੜ ਪਏ।
ਬਾਜ ਕੋਈ ਜੁਰ ਰੇ ਮਨੋ
ਏਦਾਂ ਟੁੱਟ ਕੇ ਪਏ ਇਕ ਦੂਜੇ ਤੇ ਜਿਵੇਂ ਬਾਜ ਕੁਈਆਂ ਤੇ ਜਿਹੜੇ ਆ ਬਾਜਾਂ ਦੀਆਂ ਕਿਸਮਾਂ ਜੁਰ ਰੇ ਆਦਿਕ ਹਨ।
ਪਿਖਿਆ ਮਿਖ ਟੁੱਟੇ
ਬਾਜ ਨੂੰ ਵੇਖ ਕੇ ਟੁੱਟ ਕੇ ਪੈਂਦੇ ਨੇ ਨਾ ਉਹਦੇ ਤੇ ਏਦਾਂ ਟੁੱਟ ਕੇ ਪਏ ਹਨ।
ਪ੍ਰਥਮ ਤੁਫੰਗੇ ਮਾਰ ਕਰ
ਪਹਿਲਾਂ ਬੰਦੂਕਾਂ ਦੀ ਮਾਰ ਮਚੀ ਹੈ।
ਗਨ ਤੀਰ ਪ੍ਰਹਾਰੇ
ਤੀਰ ਚੱਲੇ ਹਨ।
ਹੁਣ ਤੋਂ ਮਰ ਤਰਵਾਰ ਪਰ
ਬਰਛੀਆਂ ਤੇ ਤਲਵਾਰਾਂ ਚੱਲੀਆਂ ਨੇ।
ਸ਼ਸਤਰਨ ਕਰ ਡਾਰੇ
ਸ਼ਸਤਰ ਚੱਲੇ ਨੇ ਸ਼ਸਤਰਾਂ ਨੂੰ ਆਪਣੇ ਹੱਥਾਂ ਨਾਲ ਚਲਾਉਂਦੇ ਹਨ।
ਜਮਦਾਰ ਲੈ ਪਹੁੰਚੇ ਸੁਪੱਟ
ਕਈਆਂ ਨੇ ਕਟਾਰਾਂ ਖਿੱਚ ਲਈਆਂ ਜਦੋਂ ਕਿਰਪਾਨਾਂ ਟੁੱਟ ਗਈਆਂ ਲੜਦਿਆਂ ਤੇ ਕਟਾਰਾਂ ਖਿੱਚ ਕੇ ਲੜਨ ਲੱਗ ਪਏ।
ਮਾਰਤੀ ਅਰ ਖਾਤੇ
ਨਾਲੇ ਮਾਰਦੇ ਨੇ ਨਾਲੇ ਸਰੀਰ ਤੇ ਖਾਂਦੇ ਵੀ ਨੇ ਵਾਰ।
ਮੁਸ਼ਟ ਯੁੱਧ ਕੋ ਫਿਰ ਪਰੇ
ਕਈਆਂ ਦੇ ਹੱਥਾਂ ਚੋਂ ਹਥਿਆਰ ਡਿੱਗ ਪਏ ਤੇ ਮੁੱਕੋ ਮੁੱਕੀ ਹੋ ਗਏ ਨੇ। ਮੁਸ਼ਟ ਯੁੱਧ ਹੋਣ ਲੱਗਾ ਹੈ ਆਪਸ ਵਿਚ ਕੁਸ਼ਤੀ ਸਮਾਨ ਜਿਵੇਂ ਮੱਲ ਲੜਦੇ ਨੇ ਏਦਾਂ ਲੜਨ ਲੱਗੇ ਨੇ।
ਸੰਗਰ ਰਸ ਰਾਤੇ
ਜੰਗ ਦੇ ਮੈਦਾਨ ਦੇ ਰਸ ਵਿਚ ਰਚੇ ਹੋਏ ਹਨ।
ਮੈਂ ਪਿੱਛੇ ਕੋ ਪਗ ਤਰਤ ਨਿਜ ਲਾਜ ਨਿਭਾਈ
ਕਹਿੰਦੇ ਆਪਣਾ ਪੈਰ ਨੀ ਪਿੱਛੇ ਕਰਦੇ ਆਪਣੀ ਲਾਜ ਨਿਭਾ ਕੇ ਸੂਰਮਿਆਂ ਵਾਂਗਰ ਲੜਦੇ ਹਨ।
ਮਾਰ ਮਾਰ ਮਰ ਮਰ ਗਿਰੇ,
ਮਾਰ ਮਾਰ ਕੇ ਮਰ ਮਰ ਕੇ ਸੂਰਮੇ ਡਿੱਗ ਰਹੇ ਨੇ,
ਅਟੇ ਆਪਸ ਮਾਈ,
ਆਪਸ ਵਿੱਚ ਕੱਟੇ ਜਾ ਰਹੇ ਨੇ, ਵੱਢੇ ਜਾ ਰਹੇ ਨੇ,
ਤੁਰਕਨ ਪਰ ਲੋਹਾ ਉਲਟ,
ਕਹਿੰਦੇ ਏਦਾਂ ਤੁਰਕਾਂ ਦਾ ਜਿਹੜਾ ਲੋਹਾ ਹੈ ਤੁਰਕਾਂ ਤੇ ਉਲਟ ਕੇ ਪੈ ਰਿਹਾ,
ਜਿਮ ਪਰੇ ਉਹ ਵਡੇਰਾ,
ਬੜਾ ਭਿਆਨਕ ਘਮਾਸਾਨ ਹੋ ਰਿਹਾ,
ਜੀਅਤ ਦਿਖਤ ਕੈ ਮਰ ਗਏ,
ਕਹਿੰਦੇ ਜਾਂ ਜਿਉਂਦੇ ਵਿਛਦੇ ਨੇ ਕੁਝ ਜਾਂ ਮਰੇ ਹੋਏ ਨਜ਼ਰ ਆਉਂਦੇ ਨੇ,
ਕੰਨ ਦਲ ਇੱਕ ਬੇਰਾ,
ਇੱਕੋ ਵੇਰੀ ਦਲ ਦੇ ਬਹੁਤ ਸਾਰੇ ਸੂਰਮੇ ਰਣ ਭੂਮੀ ਚ ਮਰ ਗਏ ਹਨ,
ਬਹੁਤ ਬੁੱਧ ਬੁਧੇ ਬ੍ਰਿੰਦ ਜਿਮ,
ਕਹਿੰਦੇ ਜਿਵੇਂ ਪਾਣੀ ਦੇ ਬੁੱਧ ਬੁਧੇ ਹੁੰਦੇ ਨੇ ਨਾ ਪਾਣੀ ਵਿਚ ਖੜੇ ਹੋਏ ਵਿਚ, ਅਨੇਕਾਂ ਬੁੱਧ ਬੁੱਧੇ ਪਾਣੀ ਦੇ ਨਜ਼ਰ ਆਉਂਦੇ ਨੇ,
ਉਹ ਪਾਏ ਬਿਨਾ ਸੇ,
ਹਵਾ ਚੱਲਦੀ ਤੇ ਬੁੱਧ ਬੁੱਧੇ ਬਿਰਸ ਜਾਂਦੇ ਨੇ, ਹਵਾ ਚੱਲਦੀ ਤੇ ਪਾਣੀ ਦੇ ਬੁੱਧ ਬੁੱਧੇ ਖਤਮ ਹੋ ਜਾਂਦੇ ਨੇ, ਕਹਿੰਦੇ ਏਦਾਂ ਡਿੱਗਣ ਲੱਗੇ ਨੇ ਸੂਰਮੇ, ਪਾਣੀ ਦੇ ਬੁੱਧ ਬੁੱਧਿਆਂ ਦੇ ਸਮਾਨ ਮਰਨ ਲੱਗੇ ਨੇ,
ਤਿਮ ਮਰ ਗਏ ਰਿਪ ਸ਼ੀਗਰ,
ਵੇਖਦੇ ਆ ਸ਼ੀਗਰ ਤਾਈ ਨਾਲ ਬੜੇ ਤੁਰਕ ਮਾਰੇ ਗਏ,
ਉਹ ਭਾਗਤ ਤਰਾਸੇ,
ਕਈ ਡਰ ਧਾਰਨ ਕਰਕੇ ਦੌੜ ਪਏ ਅੱਗੇ ਲੱਗ ਕੇ, ਕਹਿੰਦੇ ਅਸੀਂ ਤਾਂ ਨੀ ਲੜਦੇ, ਅਸੀਂ ਤਾਂ ਆਪਣੇ ਬੱਚਿਆਂ ਨੂੰ ਜਾ ਕੇ ਸੰਭਾਲਣਾ, ਉਹਨਾਂ ਦੇ ਕੋਲ ਜਾ ਕੇ ਪਹੁੰਚਣਾ, ਕਹਿੰਦੇ ਏਦਾਂ ਕਈ ਕਾਇਰ ਬਣ ਕੇ ਦੌੜ ਗਏ ਨੇ,
ਕੋਪੇ ਉਹ ਵਿਦਿਆ ਤਬ ਫੇਰੇ ਉਹ ਵਿੱਚ ਜੰਗ,
ਇੱਧਰ ਸਤਿਗੁਰੂ ਜੀ ਦੇ ਸੂਰ ਵੀਰ ਬਹਾਦਰ ਯੋਧੇ ਸਿੱਖ ਭਾਈ ਵਿਧੀ ਚੰਦ ਜੀ ਰੋਸ ਵਿੱਚ ਆਏ, ਕੋਪ ਵਿੱਚ ਆਏ, ਤੇ ਰੋਸ ਵਿੱਚ ਆ ਕੇ ਭਾਈ ਵਿਧੀ ਚੰਦ ਜੀ ਅੱਗੇ ਵਧੇ ਹਨ,
ਤਾਨ ਤਾਨ ਕਰ ਕਾਨ ਲੱਗ,
ਕੰਨਾਂ ਤੱਕ ਖਿੱਚ ਖਿੱਚ ਕੇ ਭਾਈ ਵਿਧੀ ਚੰਦ ਜੀ ਤੀਰ ਚਲਾਉਣ ਲੱਗੇ ਨੇ,
ਕੰਨ ਹੱਤੇ ਖਤੰਗੇ,
ਬੜੇ ਖਤੰਗ ਤੀਰ ਚਲਾਏ ਭਾਈ ਵਿਧੀ ਚੰਦ ਨੇ, ਖਿੱਚ ਖਿੱਚ ਕੇ ਜਦੋਂ ਤੀਰ ਚਲਾਏ ਕਈ ਤੁਰਕਾਂ ਨੂੰ ਵਿੰਨ ਸੁੱਟਿਆ,
ਦੁਐ ਦੁਐ ਬਾਣ ਸੰਚਾਰ ਕੈ,
ਦੋ ਦੋ ਬਾਣ ਦੋ ਦੋ ਤੀਰ ਆਪਣੇ ਤਨਖ ਦੇ ਚੇਲੇ ਤੇ ਚਾੜ ਕੇ ਭਾਈ ਵਿਧੀ ਚੰਦ ਜੀ ਚਲਾਉਂਦੇ ਨੇ,
ਦੁਐ ਦੁਐ ਤਨ ਪਾਰੇ,
ਦੋ ਦੋ ਤੁਰਕਾਂ ਦੇ ਛਾਤੀਆਂ ਨੂੰ ਸੈਨਿਆਂ ਨੂੰ ਚੀਰਦੇ ਨੇ, ਇਹੋ ਜੀ ਵਿਦਿਆ ਭਾਈ ਸਾਹਿਬ ਕੋਲ, ਦੋ ਤੀਰ ਚਾੜ ਕੇ ਚਿਲੇ ਤੇ ਚਲਾ ਕੇ ਛੱਡਦੇ ਹਨ,
ਅਨਗਨ ਤੁਰਕਨ ਕੋਹਨੇ,
ਅਣਗਿਣਤੀ ਤੁਰਕ ਭਾਈ ਵਿਧੀ ਚੰਦ ਨੇ ਮਾਰ ਮੁਕਾਏ ਨੇ,
ਮੈਂ ਓਤ ਸੰਭਾਰੇ,
ਜਿਨ੍ਹਾਂ ਨੂੰ ਮਾਰਦੇ ਨੇ ਭਾਈ ਵਿਧੀ ਚੰਦ ਉਹਨਾਂ ਕੋਲੋਂ ਫਿਰ ਆਪਣਾ ਆਪ ਸੰਭਾਲਿਆ ਨੀ ਜਾਂਦਾ,
ਚੰਚਲ ਬਲੀ ਤੁਰੰਗ ਕੋ,
ਬੜਾ ਚੰਚਲ ਤੇ ਬਲੀ ਘੋੜਾ ਜਿਹਦੇ ਤੇ ਭਾਈ ਵਿਧੀ ਚੰਦ ਜੀ ਸਵਾਰ ਨੇ,
ਮੈਂ ਕਹੂੰ ਟਿਕਾਏ,
ਟਿਕਦਾ ਨੀ ਜ਼ਮੀਨ ਦੇ ਉੱਤੇ, ਕਦੇ ਸੱਜੇ ਕਦੇ ਖੱਬੇ, ਭਾਈ ਵਿਧੀ ਚੰਦ ਜੀ ਬੜੀ ਦਲੇਰੀ ਨਾਲ ਲੜ ਰਹੇ ਨੇ,
ਜੈ ਦੇਖੇ ਰਿਪ ਤਵਤ,
ਭਾਈ ਸਾਹਿਬ ਵੇਖਦੇ ਨੇ ਕਿ ਜਿੱਧਰੋਂ ਦੁਸ਼ਮਣ ਦਾ ਜ਼ੋਰ ਦਾ ਹੱਲਾ ਹੁੰਦਾ ਉੱਥੇ ਹੀ ਜਾ ਕੇ ਤੀਰ ਮਾਰਦੇ ਨੇ, ਤਾਂ ਜੋ ਤੁਰਕਾਂ ਦੇ ਹੱਲੇ ਨੂੰ ਹੌਲਾ ਕੀਤਾ ਜਾ ਸਕੇ, ਜਿੱਧਰੋਂ ਤੁਰਕਾਂ ਦਾ ਜ਼ੋਰ ਦਾ ਹੱਲਾ ਹੁੰਦਾ ਭਾਈ ਵਿਧੀ ਚੰਦ ਜੀ ਉੱਥੇ ਜਾ ਕੇ ਲੜਦੇ ਨੇ,
ਤੈ ਦੇ ਉਥਲਾਏ,
ਜਾ ਕੇ ਉਥਲ ਉਥਲ ਕੇ ਉਸ ਵੇਲੇ ਉਥਲ ਉਥਲ ਕੇ ਤੁਰਕਾਂ ਨੂੰ ਘੋੜਿਆਂ ਤੋਂ ਜ਼ਮੀਨ ਤੇ ਸੁੱਟਦੇ ਨੇ ਭਾਈ ਵਿਧੀ ਚੰਦ ਜੀ,
ਤੁਰਕ ਬ੍ਰਿੰਦ ਮੈਂ ਵੜ ਗਇਓ,
ਕਹਿੰਦੇ ਏਦਾਂ ਬਹੁਤ ਸਾਰੇ ਤੁਰਕਾਂ ਦੇ ਵਿੱਚ ਧਸ ਗਏ ਭਾਈ ਵਿਧੀ ਚੰਦ ਜੀ,
ਹਨ ਮੁਗਲ ਪਠਾਨਾ,
ਬੜੇ ਪਠਾਨ ਤੇ ਮੁਗਲ ਭਾਈ ਵਿਧੀ ਚੰਦ ਨੇ ਮਾਰ ਮੁਕਾਏ ਨੇ,
ਮਾਰ ਮਾਰ ਕਮਸਾਨ ਕਰ,
ਮਾਰ ਮਾਰ ਕੇ ਤੁਰਕਾਂ ਨੂੰ ਰਣ ਚ ਘਮਾਸਾਨ ਜੰਗ ਕੀਤਾ ਭਾਈ ਸਾਹਿਬ ਨੇ,
ਬਲਵਾਨ ਮਹਾਨਾ,
ਬੜੇ ਬਲੀ ਨੇ ਭਾਈ ਵਿਧੀ ਚੰਦ ਜੀ, ਬੜੇ ਬਲਵਾਨ ਹਨ,
ਜਿਤ ਦਿਸ਼ਕੋ ਵਿਚ ਰਤ ਬਲੀ,
ਜਿਹੜੇ ਪਾਸੇ ਭਾਈ ਵਿਧੀ ਚੰਦ ਜੀ ਜਾਂਦੇ ਨੇ ਬਲੀ ਹੋ ਕੇ, ਜਿਸ ਪਾਸੇ ਜੰਗ ਦੇ ਮੈਦਾਨ ਚ ਜਾਂਦੇ ਨੇ,
ਹੋਏ ਜਾਤ ਮੈਦਾਨ,
ਕਹਿੰਦੇ ਉਹ ਮੈਦਾਨ ਫਤਿਹ ਹੋ ਜਾਂਦਾ ਹੈ, ਉਹ ਮੈਦਾਨ ਦਾ ਸਫਾਇਆ ਹੋ ਜਾਂਦਾ ਹੈ, ਜਿੱਧਰ ਭਾਈ ਸਾਹਿਬ ਜੀ ਹਮਲਾ ਕਰਕੇ ਜਾਂਦੇ ਨੇ ਉਹ ਮੈਦਾਨ ਸਾਫ ਹੋ ਜਾਂਦਾ ਹੈ,
ਸ਼ਤਰੂ ਹੇਰ ਮਾਰੇ ਹੋ ਚੈਤ ਕਰ,
ਕਹਿੰਦੇ ਦੁਸ਼ਮਣ ਭਾਈ ਵਿਧੀ ਚੰਦ ਜੀ ਨੂੰ ਵੇਖ ਕੇ ਮਾਰਨਾ ਚਾਹੁੰਦੇ ਨੇ,
ਕਾਵ ਸੁਨਾਨਾ,
ਬੜੇ ਦਾ ਕਰਦੇ ਪਰ ਭਾਈ ਵਿਧੀ ਚੰਦ ਜੀ ਕਿਸੇ ਦੇ ਦਾ ਥੱਲੇ ਨਹੀਂ ਆਉਂਦੇ,
ਕਿਸ ਕੋ ਯਤਨ ਨਾ ਚਲਤ,
ਕਿਸੇ ਦਾ ਕੋਈ ਯਤਨ ਨਹੀਂ ਚੱਲ ਰਿਹਾ, ਸਭ ਭਾਈ ਵਿਧੀ ਚੰਦ ਨੂੰ ਫੜ ਕੇ ਮਾਰਨਾ ਚਾਹੁੰਦੇ, ਪਰ ਭਾਈ ਸਾਹਿਬ ਵੇਖਦਿਆਂ ਵੇਖਦਿਆਂ ਕਿੱਧਰ ਦੀ ਕਿੱਧਰ ਨਿਕਲ ਜਾਂਦੇ ਨੇ, ਕਈ ਤੁਰਕਾਂ ਨੂੰ ਮਾਰ ਕੇ ਇੰਨੀ ਫੁਰਤੀ ਦੇ ਨਾਲ ਲੜ ਰਹੇ ਨੇ,
ਆਪ ਸੋ ਮਰ ਜੈ,
ਜਿਹੜੇ ਮਾਰਨ ਆਉਂਦੇ ਨੇ ਭਾਈ ਵਿਧੀ ਚੰਦ ਵੱਲ ਵੱਧ ਕੇ ਉਹ ਆਪ ਹੀ ਮਾਰੇ ਜਾਂਦੇ ਨੇ, ਇਹੋ ਜੀ ਗੁਰੂ ਸਾਹਿਬ ਦੀ ਕਲਾ ਵਰਤੀ ਹੈ ਕਿ ਭਾਈ ਵਿਧੀ ਚੰਦ ਦਾ ਵਾਲ ਵੀ ਵਿੰਗਾ ਨੀ ਸਤਿਗੁਰਾਂ ਨੇ ਹੋਣ ਦਿੱਤਾ,
ਗਰਜ ਬੰਗਾਰਤ ਹਨਤ ਜਿਮ ਕੇ ਹਰ ਨਿਰਭੈ ਹੈ,
ਭਾਈ ਵਿਧੀ ਚੰਦ ਜੀ ਗਰਜ ਕੇ ਤੁਰਕਾਂ ਨੂੰ ਵੰਗਾਰ ਕੇ ਰਣ ਭੂਮੀ ਚ ਮਾਰਦੇ ਨੇ, ਇਸ ਤਰ੍ਹਾਂ ਜਿਵੇਂ ਬੱਬਰ ਸ਼ੇਰ ਜੰਗਲ ਦੇ ਵਿਚ ਸ਼ਿਕਾਰ ਤੇ ਹਮਲਾ ਕਰਨ ਤੋਂ ਪਹਿਲਾਂ ਗਰਜ ਕੇ ਵਾਰ ਕਰਦਾ ਹੈ, ਏਦਾਂ ਭਾਈ ਸਾਹਿਬ ਜੀ ਵੀ ਗਰਜ ਕੇ ਤੁਰਕਾਂ ਤੇ ਹੱਲਾ ਬੋਲਦੇ ਨੇ।
ਐ ਚਾਂਪ ਕੋ ਸਰ ਤਜੈ ਤੱਕ ਤੱਕ ਰਿਪ ਛਾਤੀ,
ਆਪਣੀ ਕਮਾਨ ਦੇ ਚਿਲੇ ਤੇ ਚਾੜ ਕੇ ਤੀਰ, ਇੱਕ ਇੱਕ ਦੋ ਦੋ ਤੀਰ ਚਾੜ ਕੇ ਕੰਨਾਂ ਤੱਕ ਖਿੱਚ ਕੇ ਵੈਰੀਆਂ ਦੀਆਂ ਛਾਤੀਆਂ ਦਾ ਨਿਸ਼ਾਨਾ ਸੇਧ ਕੇ ਭਾਈ ਸਾਹਿਬ ਜੀ ਪੀਰ ਚਲਾਉਂਦੇ ਨੇ।
ਲਗਤ ਪਾਰੀ ਪਰਤ ਹੈ ਹਿਆ ਤਰੇ ਪਕਾਤੀ,
ਕਹਿੰਦੇ ਜਿਹਦੇ ਵੀ ਜਾ ਕੇ ਤੀਰ ਵੱਜਦਾ, ਵੱਜਦਿਆਂ ਸਾਰ ਉਹ ਤੀਰ ਤੁਰਕ ਜ਼ਮੀਨ ਤੇ ਡਿੱਗ ਪੈਂਦੇ ਨੇ, ਜ਼ਮੀਨ ਤੇ ਜਾ ਪੈਂਦੇ ਹਨ।
ਕਿਤਨੇ ਮੈਂ ਚੰਦੂ ਤਨੁਜ,
ਚੰਦੂ ਦਾ ਲੜਕਾ ਕਰਮ ਚੰਦ,
ਜਲ ਸਨ ਮੁਖਿਆਵਾ,
ਕਿਤੇ ਭਾਈ ਬਿਧੀ ਚੰਦ ਦੇ ਸਾਹਮਣੇ ਆ ਗਿਆ। ਚੰਦੂ ਦਾ ਜਿਹੜਾ ਲੜਕਾ ਸੀ ਕਰਮ ਚੰਦ, ਉਹ ਚੱਲ ਕੇ ਭਾਈ ਬਿਧੀ ਚੰਦ ਕੋਲ ਆ ਗਿਆ।
ਪਰੀ ਲੋਤ ਪਰ ਲੋਤ ਜੈ,
ਉੱਥੇ ਆਇਆ ਜਿੱਥੇ ਲੋਥਾਂ ਦੇ ਢੇਰ ਲੱਗੇ ਹੋਏ ਸਨ।
ਸ਼੍ਰੋਣਤ ਬਿਥਰਾਵਾ,
ਖੂਨ ਖਿੰਡਿਆ ਹੋਇਆ ਨਜ਼ਰ ਆਇਆ।
ਭਰਤ ਚੌਂਪ ਆਗੇ ਅਰਿਓ,
ਬੜੇ ਚਾਓ ਨਾਲ ਬਿਧੀ ਚੰਦ ਦੇ ਸਾਹਮਣੇ ਆ ਖਲੋਤਾ ਕਰਮ ਚੰਦ।
ਮੂਰਖ ਮਤ ਹੀਨਾ,
ਮੂਰਖ ਮਾੜੀ ਮਤ ਵਾਲਾ ਕਰਮ ਚੰਦ ਭਾਈ ਬਿਧੀ ਚੰਦ ਦੇ ਸਾਹਮਣੇ ਆ ਗਿਆ।
ਵਿਧੀਏ ਕੀਨ ਚਿਨਾਰ ਕੋ,
ਇਹਨੇ ਭਾਈ ਬਿਧੀ ਚੰਦ ਨੂੰ ਪਛਾੜ ਲਿਆ। ਕਰਮ ਚੰਦ ਨੇ ਪਹਿਲਾਂ ਵੇਖਿਆ ਸੀ ਭਾਈ ਬਿਧੀ ਚੰਦ ਨੂੰ, ਜਦੋਂ ਇਹਦੇ ਪਿਓ ਦੇ ਸਿਰ ਚ ਜੁੱਤੀਆਂ ਮਾਰਦੇ ਸੀ, ਗਲ ਚ ਸੰਗਲੀ ਪਾ ਕੇ ਇਹਨੂੰ ਤੋਰੀ ਫਿਰਦੇ, ਭਾਈ ਬਿਧੀ ਚੰਦ ਜੀ ਸੀ ਉਦੋਂ। ਕਰਮ ਚੰਦ ਨੇ ਵੇਖ ਲਿਆ, ਇਹਨੇ ਪਛਾਣ ਲਿਆ ਭਾਈ ਬਿਧੀ ਚੰਦ ਨੂੰ।
ਬੜੀ ਆਨੰਦ ਲੀਨਾ,
ਬੜਾ ਖੁਸ਼ ਹੋਇਆ ਵੇਖ ਕੇ ਭਾਈ ਬਿਧੀ ਚੰਦ ਨੂੰ ਇੱਕ ਵਾਰੀ।
ਕਹਿਤ ਪਿਓ ਮਮ ਪਿਤਾ ਤੇਓ,
ਭਾਈ ਬਿਧੀ ਚੰਦ ਕੋਲ ਆ ਕੇ ਨਾ ਕਹਿੰਦਾ, ਠਹਿਰ ਜਾ, ਤੂੰ ਮੇਰੇ ਪਿਤਾ ਨੂੰ ਮਾਰਨ ਵਾਲਾ ਨਾ, ਮੈਂ ਤੈਨੂੰ ਪਛਾਣ ਲਿਆ, ਤੂੰ ਮੇਰੇ ਬਾਪ ਨੂੰ ਮਾਰਿਆ ਸੀ।
ਤੈਂ ਗੁਰ ਕੇ ਆਗੇ,
ਉਦੋਂ ਗੁਰੂ ਦੇ ਅੱਗੇ ਹੋ ਕੇ ਤੂੰ ਹੀ ਸਭ ਤੋਂ ਮੂਹਰੇ ਹੋ ਕੇ ਚੱਲਦਾ ਸੀ।
ਕਰਤ ਪ੍ਰਤੀਕਨ ਮੈਂ ਰਹਿਓ,
ਮੈਂ ਉਡੀਕ ਕਰਦਾ ਸੀ ਕਿ ਕਦੋਂ ਤੂੰ ਮੇਰੇ ਕਾਬੂ ਆਵੇਂ।
ਸੋ ਅਬ ਫਲ ਲਾਗੇ,
ਹੁਣ ਤੈਨੂੰ ਮੈਂ ਫਲ ਦਿਆਂਗਾ, ਹੁਣ ਤੇਰੇ ਕੋਲੋਂ ਮੈਂ ਬਦਲਾ ਲਵਾਂਗਾ।
ਜਿਮ ਚਾਹਤ ਸੋ ਬਿਦ ਬਣੀ,
ਕਹਿੰਦਾ ਮੈਂ ਜਿਵੇਂ ਚਾਹੁੰਦਾ ਸੀ ਨਾ ਉਹੀ ਵਿਧੀ ਬਣ ਗਈ ਹੈ, ਮੈਂ ਜੋ ਚਾਹੁੰਦਾ ਸੀ ਉਹ ਬਣ ਗਿਆ ਹੈ।
ਰਣ ਮੈਂ ਤੁਝਹੇਰੇ,
ਮੈਂ ਤੈਨੂੰ ਰਣ ਭੂਮੀ ਵਿਚ ਵੇਖਣਾ ਚਾਹੁੰਦਾ ਸੀ, ਵੇਖ ਲਿਆ, ਵੇਖੋ ਪਰਮੇਸ਼ਰ ਨੇ ਮੇਰੀ ਮਦਦ ਕੀਤੀ, ਤੂੰ ਆਪ ਹੀ ਮੇਰੇ ਸਾਹਮਣੇ ਆ ਗਿਆ। ਕਰਮ ਚੰਦ ਭਾਈ ਬਿਧੀ ਚੰਦ ਨੂੰ ਕਹਿ ਰਿਹਾ,
ਪਿਤ ਪਲਟਾ ਇਹ ਕਰਜ ਸਿਰ,
ਮੇਰੇ ਬਾਪ ਦਾ ਬਦਲਾ ਮੇਰੇ ਸਿਰ ਤੇ ਕਰਜ਼ਾ ਸੀ,
ਉਤਰੇ ਅਬ ਮੇਰੇ,
ਅੱਜ ਉਤਰ ਜਾਏਗਾ, ਅੱਜ ਤੈਨੂੰ ਮਾਰ ਕੇ ਮੈਂ ਆਪਣੀ ਬਾਪ ਦੇ ਮੌਤ ਦਾ ਬਦਲਾ ਲੈ ਲਵਾਂਗਾ।
ਪੂਰਬ ਤੁਮਕੋ ਮਾਰ ਕੇ,
ਪਹਿਲਾਂ ਮੈਂ ਤੈਨੂੰ ਜੰਗ ਦੇ ਮੈਦਾਨ ਚ ਮਾਰਾਂਗਾ।
ਰਣ ਖੇਤ ਮਜਾਰੇ,
ਇਸ ਰਣ ਭੂਮੀ ਚ ਪਹਿਲਾਂ ਤੈਨੂੰ ਮਾਰ ਕੇ ਖਤਮ ਕਰਾਂਗਾ।
ਹਰ ਗੋਬਿੰਦ ਕੋ ਪੁਨ ਗਹੋ,
ਫਿਰ ਮੈਂ ਤੁਹਾਡੇ ਗੁਰੂ ਹਰਗੋਬਿੰਦ ਸਾਹਿਬ ਨੂੰ ਫੜਾਂਗਾ, ਪਹਿਲਾਂ ਤੈਨੂੰ ਮਾਰਾਂਗਾ, ਫਿਰ ਤੇਰੇ ਗੁਰੂ ਨੂੰ ਫੜਾਂਗਾ।
ਜੋਧਾ ਬਰਿਆਰੇ,
ਆਪਣੇ ਆਪ ਨੂੰ ਬਰਿਆਰ ਯੋਧਾ ਕਹਿੰਦਾ ਨਾ, ਤੇ ਹੁਣ ਵੇਖੀ ਮੈਂ ਤੈਨੂੰ ਕਿਵੇਂ ਮਾਰਦਾ ਹਾਂ।
ਸੁਨਤ ਹੱਸਿਓ ਬਿਧੀਆ ਅਦਕ,
ਜਦੋਂ ਕਰਮ ਚੰਦ ਬੋਲਿਆ ਨਾ ਏਦਾਂ, ਤੇ ਭਾਈ ਬਿਧੀ ਚੰਦ ਜੀ ਸੁਣ ਕੇ ਹੱਸਣ ਲੱਗ ਪਏ ਖਿੜਖਿੜਾ ਕੇ, ਇਹਦੇ ਵੱਲ ਵੇਖ ਕੇ ਹੱਸ ਪਏ ਭਾਈ ਬਿਧੀ ਚੰਦ ਜੀ।
ਉੱਤਰ ਕੋ ਦੀਨਾ,
ਹੱਸਦਿਆਂ ਹੋਇਆ ਭਾਈ ਬਿਧੀ ਚੰਦ ਨੇ ਜਵਾਬ ਦਿੱਤਾ ਕਰਮ ਚੰਦ ਨੂੰ,
ਜਹਿਤ ਉਤਾਰੇ ਓ ਪਿਤਾ ਕਰਜ।
ਰਾਜ ਜੀ ਭਾਈ ਬਿਧੀ ਚੰਦ ਜੀ ਕਹਿੰਦੇ, ਕਰਮ ਚੰਦ ਆਪਣੇ ਪਿਓ ਦੀ ਮੌਤ ਦਾ ਕਰਜ਼ਾ ਲਾਣਾ ਚਾਹੁੰਦਾ।
ਤੂੰ ਮਹਾਪ੍ਰਵੀਨਾ,
ਬੜਾ ਸਿਆਣਾ ਆਪਣੇ ਆਪ ਨੂੰ ਸੁਧਾਰ ਹੈ।
ਅਬ ਤੁਝ ਕੋ ਮਾਰੇ ਤੁਰਤ,
ਹੁਣ ਤੈਨੂੰ ਅਸੀਂ ਹੁਣੇ ਹੀ ਮਾਰ ਦੇਣਾ, ਤੁਰਤ ਫੁਰਤ ਹੁਣੇ ਹੀ ਤੈਨੂੰ ਮੈਂ ਮਾਰ ਮੁਕਾਉਣਾ ਹੈ।
ਰਿਣ ਕੌਣ ਉਤਾਰੇ,
ਕਰਮ ਚੰਦ ਜੇ ਤੈਨੂੰ ਮਾਰ ਹੀ ਦਿੱਤਾ ਤੇ ਤੇਰਾ ਕਰਜ਼ਾ ਕੌਣ ਲਾਏਗਾ। ਤੂੰ ਕਹਿੰਦਾ ਮੈਂ ਕਰਜ਼ਾ ਲਾਉਣਾ, ਤੈਨੂੰ ਤਾਂ ਮੈਂ ਹੁਣੇ ਮਾਰ ਦੇਣਾ। ਭਾਈ ਬਿਧੀ ਚੰਦ ਜੀ ਕਹਿੰਦੇ, ਤੇ ਤੇਰੇ ਮਰਨ ਤੋਂ ਬਾਅਦ ਦੱਸ ਵੀ ਤੇਰਾ ਕਰਜ਼ਾ ਕੌਣ ਲਾਵੇਗਾ।
ਇਹ ਸੰਸਾਰ ਸਭ ਕਰਤ ਹੈ,
ਇਹ ਸੰਸਾਰ ਸਾਰੇ ਕਰ ਰਹੇ ਨੇ, ਸਾਰਿਆਂ ਦੇ ਮਨ ਚ ਸੰਸਾਰ ਵੀ ਕਰਮ ਚੰਦ ਦਾ ਕਰਜ਼ਾ ਕੌਣ ਲਾਏਗਾ ਬਾਅਦ ਵਿਚ। ਤੇਰਾ ਕੋਈ ਭਾਈ ਬੰਧੂ ਹੈ ਜਿਹੜਾ ਮੁੜ ਕੇ ਕਰਜ਼ਾ ਲਾ ਜਾਏ, ਕਿਉਂਕਿ ਤੈਨੂੰ ਤਾਂ ਮੈਂ ਛੱਡਣਾ ਨਹੀਂ। ਤੇਰਾ ਕੋਈ ਕਰਜ਼ਾ ਉਤਾਰਨ ਵਾਲਾ ਦੱਸ, ਸਾਰੇ ਸੰਸਾਰ ਕਰ ਰਹੇ ਨੇ।
ਕਿਮ ਨਿਰਣੈ ਧਾਰੇ,
ਨਿਰਣਾ ਗੱਲਾਂ ਸਾਰੇ ਆਪਣੇ ਮਨ ਚ ਧਾਰ ਰਹੇ ਹਨ।
ਕਰਮ ਚੰਦ ਇਮ ਸੁਨਤਈ,
ਕਹਿੰਦੇ ਕਰਮ ਚੰਦ ਨੇ ਭਾਈ ਵਿਧੀ ਚੰਦ ਦੇ ਬੋਲ ਸੁਣੇ। ਲੜਨ ਲੱਗਾ ਭਾਈ ਵਿਧੀ ਚੰਦ ਨਾਲ, ਪਰ ਭਾਈ ਵਿਧੀ ਚੰਦ ਜੀ ਨਾਲ ਲੜਨਾ ਕਿਹੜਾ ਖਾਲਾ ਜੀ ਦਾ ਵਾੜਾ ਸੀ। ਕਹਿੰਦੇ ਉਸ ਵਕਤ ਬੜਾ ਦੰਗ ਰਹਿ ਗਿਆ ਜਦੋਂ ਭਾਈ ਵਿਧੀ ਚੰਦ ਜੀ ਨੇ ਇਹਨੂੰ ਵੇਖਿਆ ਤੇ ਉਸ ਵਕਤ ਇਹਨੂੰ ਪਕੜ ਲਿਆ। ਕਥਾ ਅੱਗੇ ਵਿਸਥਾਰ ਵਾਲੀ ਆ, ਕੱਲ ਦੇ ਪ੍ਰਕਰਨ ਚ ਵਿਚਾਰਾਂਗੇ ਕਿ ਕਿਵੇਂ ਕਰਮ ਚੰਦ ਨੂੰ ਭਾਈ ਵਿਧੀ ਚੰਦ ਜੀ ਨੇ ਫੜ ਹੀ ਲਿਆ, ਫੜ ਕੇ ਸਤਿਗੁਰਾਂ ਕੋਲ ਲੈ ਆਏ। ਮਹਾਰਾਜ ਸੱਚੇ ਪਾਤਸ਼ਾਹ ਜੀ ਕੋਲ ਲਿਆ ਕੇ ਫੜ ਕੇ, ਮਹਾਰਾਜ ਜਿਵੇਂ ਚੰਦੂ ਲਿਆਂਦਾ ਸੀ ਉਵੇਂ ਹੀ ਲੈ ਆਂਦਾ। ਮਹਾਰਾਜ ਕਹਿੰਦੇ ਜਿਵੇਂ ਚੰਦੂ ਦੇ ਜੁੱਤੀਆਂ ਮਾਰੀਆਂ ਸੀ ਇਹਨੂੰ ਵੀ ਮਾਰ ਕੇ ਛੱਡ ਦਿਓ। ਉਹ ਕਥਾ ਆਪ ਜੀ ਅਗਲੇ ਪ੍ਰਸੰਗਾਂ ਚ ਸਰਵਣ ਕਰੋਗੇ।